ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੌ ਚੰਦਾ ਉਗਵੈ ਹੈ ਸੂਰਜ ਚੜੈ ਹਜ਼ਾਰ ਏਤੇ ਚਾਨਣ ਹੁੰਦੇ ਆ ਗੋਰ ਵਿਣ ਘੋਰ ਅੰਧਾਰ ਵਹਿ ਪ੍ਰਗਟਿਓ ਮਰਦ ਅਗੰਮੜਾ ਵਰੀ ਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਬੇਸਮਾਰ ਅਥਾਹ ਅਗਣਤ ਅਤੋਲੈ ਜਿਉਂ ਬਲਾਵਹੋ ਤਿਉਂ ਨਾਨਕ ਦਾਸ ਬੋਲੈ। ਸਾਹਿਬੇ ਕਮਾਲ, ਸਾਹਿਬੇ ਦੋ ਆਲਮ, ਸਰਵਰ ਏ ਕੈਨਾਤ, ਮੁਜਾਸਮਾ ਏ ਆਬੇ ਹਯਾਤ, ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਮਹਿਮਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਲਈ ਗੁਰੂ ਕੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ ਜਾਂ ਪਹੁੰਚ ਰਹੀਆਂ ਨੇ। ਆਓ, ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ, ਜੋ ਅੱਜ ਦਾ ਦਿਨ ਗੁਰ ਇਤਿਹਾਸ ਵਿੱਚ ਆਪਣੀ ਥਾਂ ਰੱਖਦਾ ਹੈ। 10ਵੇਂ ਗੁਰੂ ਨਾਨਕ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨ੍ਹਾਂ ਦਾ ਅੱਜ ਗੁਰਤਾ ਗੱਦੀ ਦਿਹਾੜਾ ਹੈ। ਸੋ ਇਸ ਦੇ ਸਬੰਧ ਵਿੱਚ ਕੁਝ ਬੇਨਤੀਆਂ ਆਪਾਂ ਰਲ ਮਿਲ ਕੇ ਸਾਂਝੀਆਂ ਕਰਨੀਆਂ। ਕਲਗੀਧਰ ਪਾਤਸ਼ਾਹ ਕਿਰਪਾ ਕਰੇ, ਮਿਹਰ ਕਰੇ, ਦਾਸ ਦੇ ਸਿਰ ਉੱਪਰ ਮਿਹਰਾਂ ਭਰਿਆ ਹੱਥ ਰੱਖ ਕੇ ਆਪਣੇ ਜੀਵਨ ਦੀ ਵਿਚਾਰ ਕਿਨਕਾ ਮਾਤਰ, ਕਿਉਂਕਿ ਗੁਰੂ ਦਾ ਜੀਵਨ ਬਹੁਤ ਵਿਸ਼ਾਲ ਹੈ। ਕਲਗੀਧਰ ਪਾਤਸ਼ਾਹ ਦੀ ਮਹਿਮਾ ਅਗਮ ਅਪਾਰ ਹੈ, ਇਹ ਕਥਨ ਨਹੀਂ ਹੋ ਸਕਦੀ। ਆਓ, ਗੁਰੂ ਕਿਰਪਾ ਕਰੇ ਆਪੇ ਆਪਣੇ ਜੀਵਨ ਦੀ ਕੁਝ ਵਿਚਾਰ ਸਾਂਝੀ ਕਰਵਾ ਲਵੇ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਜ਼ਾਰਿਸ਼ ਹੈ ਕਿ ਸਤਿਗੁਰੂ ਜੀ ਵੱਲੋਂ ਬਖਸ਼ੀ ਗੁਰਫਤਿਹ ਆਪਾਂ ਸਾਰੀ ਸੰਗਤ ਸਾਂਝੀ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਕਲਗੀਧਰ ਪਾਤਸ਼ਾਹ ਨੂੰ ਹਿਰਦੇ ਵਿੱਚ ਵਸਾਓ, ਆਪੋ ਆਪਣਾ ਸੀਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕਾਓ ਤੇ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਿੱਚ ਜਦੋਂ ਵੀ ਆਪਾਂ ਕਿਸੇ ਨੂੰ ਵੇਖਦੇ ਹਾਂ ਨਾ, ਕੋਈ ਮਹਾਨ ਵਿਅਕਤੀ ਹੋਵੇ, ਮਹਾਨ ਵਿਅਕਤੀ ਕਿਸੇ ਪੱਖ ਵਿੱਚ ਹੋਵੇ, ਭਾਵੇਂ ਕੋਈ ਆਰਥਿਕ ਪੱਖ ਵਿੱਚ, ਸਮਾਜਿਕ ਪੱਖ ਵਿੱਚ, ਧਾਰਮਿਕ ਪੱਖ ਵਿੱਚ, ਰਾਜਨੀਤਿਕ ਪੱਖ ਵਿੱਚ, ਤਾਂ ਕੀ ਹੁੰਦਾ, ਉਹਦੀ ਜਿਹੜੀ ਮਹਾਨਤਾ ਹੈ, ਉਹਦੀ ਮਹਾਨਤਾ ਦੇ ਪਿੱਛੇ, ਉਹਦੇ ਵਡੱਪਣ ਦੇ ਪਿੱਛੇ, ਉਹਦੀ ਪ੍ਰਸਿੱਧੀ ਦੇ ਪਿੱਛੇ ਕਿਸੇ ਦੇ ਖਾਨਦਾਨ ਦਾ ਹੱਥ ਹੁੰਦਾ, ਵੀ ਪਿਤਾ ਪੁਰਖੀ ਖਾਨਦਾਨੀ ਉਹਨੂੰ ਸਭ ਕੀਤਾ ਕਿਰਾਇਆ ਮਿਲ ਜਾਂਦਾ। ਤਾਂ ਕਿਸੇ ਦੀ ਵਡਿਆਈ ਦੇ ਪਿੱਛੇ, ਮਹਿਮਾ ਦੇ ਪਿੱਛੇ ਉਹਦੇ ਪਿਤਾ ਦਾ ਹੱਥ ਹੁੰਦਾ, ਪਿਤਾ ਨੇ ਆਪਣੇ ਜੀਵਨ ਵਿੱਚ ਘਾਲਣਾ ਕੀਤੀ, ਕਮਾਈ ਕੀਤੀ, ਕਰੜੀ ਮਿਹਨਤ ਕੀਤੀ ਤੇ ਸਭ ਕੁਝ ਪੁੱਤ ਦੀ ਝੋਲੀ ਚ ਪਾ ਗਿਆ। ਤੇ ਕਈ ਵਾਰੀ ਐਸਾ ਹੁੰਦਾ ਵੀ ਪਿਤਾ ਪੁਰਖ ਹੀ ਕੁਝ ਨਹੀਂ ਮਿਲਦਾ, ਪਿਤਾ ਕੋਲੋਂ ਕੁਝ ਨਹੀਂ ਮਿਲਦਾ, ਬੰਦੇ ਦੀ ਆਪਣੀ ਮਿਹਨਤ ਹੁੰਦੀ ਹੈ, ਪੁਰਖਿਆਂ ਨੇ ਕੁਝ ਨਹੀਂ ਕੀਤਾ, ਉਹਨੇ ਆਪ ਮਿਹਨਤ ਕੀਤੀ, ਤਾਂ ਉਹਦੀ ਮਿਹਨਤ ਕਰਕੇ ਉਹਦੇ ਬਜ਼ੁਰਗਾਂ ਦਾ ਵੀ ਨਾਮ ਹੋ ਗਿਆ, ਬਜ਼ੁਰਗਾਂ ਦੀ ਵੀ ਪ੍ਰਸਿੱਧੀ ਹੋ ਗਈ, ਲੋਕ ਕਹਿਣ ਲੱਗ ਗਏ ਇਹ ਫਲਾਣਿਆਂ ਦਾ ਬੱਚਾ। ਤਾਂ ਕਈ ਵਾਰੀ ਕੀ ਹੁੰਦਾ ਵੀ ਪਿਤਾ ਪੁਰਖੀ ਵੀ ਨਹੀਂ ਮਿਲਦਾ, ਪਿਤਾ ਕੋਲੋਂ ਕੁਝ ਨਹੀਂ ਮਿਲਦਾ, ਆਪਣੇ ਆਪ ਤੋਂ ਕੁਝ ਨਹੀਂ ਹੁੰਦਾ, ਫਿਰ ਅੱਗੇ ਉਹਦੇ ਬੱਚੇ ਕਰਦੇ ਨੇ, ਉਹਦੇ ਬੱਚਿਆਂ ਕਰਕੇ, ਉਹਦੀ ਔਲਾਦ ਕਰਕੇ ਅੱਗੇ ਨਾ ਉਹਦਾ ਨਾਮ ਚਮਕਦਾ। ਚਾਰ ਆਧਾਰ ਹੋ ਗਏ ਨਾ, ਵੀ ਜਾਂ ਤਾਂ ਉਹਨੂੰ ਖਾਨਦਾਨੀ ਮਿਲਿਆ, ਦੂਸਰੇ ਨੰਬਰ ਤੇ ਉਹਨੂੰ ਪਿਤਾ ਕੋਲੋਂ ਮਿਲ ਗਿਆ ਕਿਸੇ ਨੂੰ, ਤੀਸਰੇ ਨੰਬਰ ਤੇ ਮਨੁੱਖ ਦੀ ਆਪਣੀ ਕਮਾਈ ਹੋ ਗਈ, ਤੇ ਚੌਥੇ ਬੱਚਿਆਂ ਕੋਲੋਂ ਮਿਲ ਗਿਆ। ਇਹ ਚਾਰ ਆਧਾਰ ਨੇ। ਹੁਣ ਆਪਾਂ ਕਲਗੀਧਰ ਪਾਤਸ਼ਾਹ ਦੇ ਜੀਵਨ ਤੇ ਚਾਰੇ ਢੁਕਾ ਕੇ ਵੇਖੀਏ, ਉਹਨਾਂ ਦਾ ਖਾਨਦਾਨ ਕਿਹੋ ਜਿਹਾ। ਜੇ ਖਾਨਦਾਨ ਦੀ ਗੱਲ ਕਰੀਏ ਨਾ, ਤਾਂ ਇਹ ਸੋਢੀਆਂ ਦਾ ਖਾਨਦਾਨ ਹੈ। ਕਿਹਾ ਭਾਈ ਗੁਰਦਾਸ ਨੇ, ਚੱਲੀ ਪੀੜ੍ਹੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਸੋਢੀਆਂ ਦੇ ਖਾਨਦਾਨ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਇਹ ਮਹਿਮਾ ਚੱਲਦੀ ਹੈ। ਇੱਕ ਦਿਨ ਕੀ ਹੋਇਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਾ ਆਪਣੀ ਧੀ ਬੀਬੀ ਭਾਨੀ ਨੂੰ ਪੁੱਛਣ ਲੱਗੇ, ਕਹਿੰਦੇ ਧੀਏ ਵੀ ਹਰ ਇੱਕ ਪਿਤਾ ਆਪਣੇ ਬੱਚਿਆਂ ਦਾ ਨਾਮ ਬਹੁਤ ਸਮਝ ਕੇ ਰੱਖਦਾ, ਵਧੀਆ ਤੋਂ ਵਧੀਆ ਰੱਖਦਾ, ਤੇ ਤੇਰਾ ਜਿਹੜਾ ਨਾਮ ਹੈ ਮੈਂ ਭਾਨੀ ਰੱਖਿਆ, ਤੇ ਤੈਨੂੰ ਇਹਦੇ ਅਰਥਾਂ ਦਾ ਪਤਾ ਵੀ ਭਾਨੀ ਕਿਹਨੂੰ ਕਹਿੰਦੇ ਨੇ, ਭਾਨੀ ਦਾ ਕੀ ਭਾਵ ਹੁੰਦਾ। ਬੀਬੀ ਭਾਨੀ ਨੇ ਹੱਥ ਜੋੜੇ, ਕਹਿਣ ਲੱਗੇ ਗੁਰੂ ਪਿਤਾ ਜੀ, ਹਾਂ ਵੀ ਤੁਹਾਡੀ ਕਿਰਪਾ ਸਦਕਾ ਜਿੰਨੀ ਕੁ ਮੈਨੂੰ ਸਮਝ ਹੈ ਵੀ ਭਾਨੀ ਦਾ ਅਰਥ ਹੁੰਦਾ ਭਾਣੇ ਚ ਰਹਿਣ ਵਾਲੀ, ਰੱਬੀ ਰਜਾ ਵਿੱਚ, ਰੱਬੀ ਹੁਕਮ ਵਿੱਚ, ਰੱਬੀ ਭਾਣੇ ਵਿੱਚ ਰਹਿਣ ਵਾਲੀ। ਕਹਿੰਦੇ ਧੀਏ ਵੀ ਫਿਰ ਕਿੰਨਾ ਕੁ ਭਾਣਾ ਮੰਨ ਲੇਂਗੀ। ਪਤਾ ਸੀ ਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ, ਗੁਰੂ ਤ੍ਰਿਕਾਲ ਦਰਸ਼ੀ ਹੈ, ਤਿੰਨੇ ਸਮਿਆਂ ਦਾ ਗਿਆਨ ਹੈ ਗੁਰੂ ਨੂੰ। ਕਹਿੰਦੇ ਧੀਏ ਫਿਰ ਕਿੰਨਾ ਕੁ ਭਾਣਾ ਮੰਨ ਲੇਂਗੀ, ਕਿੰਨੀ ਕੁ ਰਜਾ ਵਿੱਚ ਰਹਿ ਸਕਦੀ ਹੈ ਤੂੰ। ਤਾਂ ਉਹ ਵਕਤ ਫਿਰ ਇੱਕ ਨਾ ਵਿਦਵਾਨ ਨੇ ਚਾਰ ਬੋਲ ਲਿਖੇ ਨੇ ਬੜੇ ਪਿਆਰੇ, ਉਹ ਜਿਹੜੇ ਬੋਲ ਨੇ ਉਹ ਬੀਬੀ ਭਾਨੀ ਦੇ ਮੁੱਖ ਤੋਂ ਕਹਾਰਿਆ ਵਿਦਵਾਨ, ਕਿਉਂਕਿ ਕਵੀ ਦੀ ਕਲਮ ਵਿੱਚ ਤਾਕਤ ਹੁੰਦੀ ਹੈ, ਉਹ ਪ੍ਰਕਿਰਤੀ ਦੀ ਹਰ ਇੱਕ ਚੀਜ਼ ਨੂੰ ਬੋਲਣ ਲਾ ਦਿੰਦਾ। ਉਹਨੇ ਬੋਲ ਕਹਾਏ ਨੇ, ਭਾਵੇਂ ਉਹ ਬੋਲ ਵਾਰਤਕ ਸੀ ਪਰ ਉਹਨੇ ਉਹ ਵਾਰਤਕ ਬੋਲਾਂ ਨੂੰ ਬੜੀ ਸੋਹਣੀ ਰੂਪਰੇਖਾ ਦਿੱਤੀ ਹੈ। ਬੀਬੀ ਭਾਨੀ ਕਹਿਣ ਲੱਗੇ, ਗੁਰੂ ਪਿਤਾ ਜੀ ਤੁਹਾਡੀ ਕਿਰਪਾ ਸਦਕਾ, ਤੁਸੀਂ ਭਾਣੇ ਦੀ ਗੱਲ ਕਰਦੇ ਹੋ ਨਾ, ਕਹਿੰਦੀ ਲਾਹੌਰ ਤੱਤੀ ਤਵੀ ਤੇ, ਲਾਹੌਰ ਤੱਤੀ ਤਵੀ ਤੇ ਮੇਰਾ ਹੀ ਪੁੱਤ ਬਹੇਗਾ। ਕੌਣ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਤੇ ਜਦੋਂ ਮੇਰਾ ਪੁੱਤ ਬੈਠੇਗਾ ਨਾ, ਲਾਂਭਾ ਨਹੀਂ ਦੇਵੇਗਾ ਕਿਸੇ ਨੂੰ, ਲਾਂਬਾ ਨਹੀਂ ਦੇਵੇਗਾ। ਤੁਹਾਡਾ ਦੋਤਰਾ ਜਿਹਨੂੰ ਤੁਸੀਂ ਬਚਨ ਕੀਤਾ ਦੋਹੇ ਥਾ ਬਾਣੀ ਕਾ ਬੋਹੇ ਥਾ, ਉਹ ਲਾਂਬਾ ਨਹੀਂ ਦੇਵੇਗਾ। ਤੁਸੀਂ ਤਾਂ ਮੇਰੀ ਗੱਲ ਕਰਦੇ ਹੋ, ਉਹ ਲਾਂਬਾ ਨਹੀਂ ਦੇਵੇਗਾ। ਉਹ ਵੀ ਕਹੇਗਾ ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ, ਲਾਂਬਾ ਨਹੀਂ ਦੇਵੇਗਾ। ਲਾਹੌਰ ਤੱਤੀ ਤਵੀ ਤੇ ਮੇਰਾ ਹੀ ਪੁੱਤ ਵਹੇਗਾ, ਦਿੱਲੀ ਚਾਂਦਨੀ ਚੌਂਕ ਵਿੱਚ ਮੇਰਾ ਹੀ ਲਹੂ ਵਹੇਗਾ। ਉਹ ਕੌਣ ਹੋਏਗਾ? ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਉਹ ਵੀ ਮੇਰੇ ਪਰਿਵਾਰ ਵਿੱਚੋਂ ਹੀ ਹੋਵੇਗਾ। ਚਾਂਦਨੀ ਚੌਂਕ ਵਿੱਚ, ਉਹ ਚੌਂਕ ਦਾ ਨਾਮ ਹੈ ਚਾਨਣ ਵੰਡਣ ਵਾਲਾ ਚੌਂਕ, ਪਰ ਉਹ ਚਾਨਣ ਨਹੀਂ ਵੰਡ ਰਿਹਾ। ਪਰ ਜਦੋਂ ਮੇਰੇ ਪਰਿਵਾਰ ਵਿੱਚੋਂ ਉੱਥੇ ਸ਼ਹਾਦਤ ਹੋ ਗਈ ਤੇ ਉਹ ਵੀ ਚਮਕ ਜਾਏਗਾ। ਜਿਹੜੀ ਵੀ ਰੂਹ ਜਾ ਕੇ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਨਮਸਕਾਰ ਕਰਦੀ ਹੈ ਨਾ ਅੱਜ ਸਤਿਗੁਰਾਂ ਦੇ ਅਸਥਾਨ ਤੇ, ਗੁਰਦੁਆਰਾ ਸੀਸਗੰਜ ਸਾਹਿਬ ਦਰਸ਼ਨ ਕਰੋ ਜਾ ਕੇ, ਤਾਂ ਉੱਥੇ ਜਾ ਕੇ ਅੰਦਰ ਬੈਰਾਗ ਪੈਦਾ ਹੁੰਦਾ, ਗੁਰੂ ਤੋਂ ਗਿਆਨ ਦੀ ਦਾਤ, ਵਿਵੇਕ ਦੀ ਦਾਤ, ਤਿਆਗ ਦੀ ਦਾਤ ਗੁਰੂ ਤੇਗ ਬਹਾਦਰ ਮਹਾਰਾਜ ਝੋਲੀ ਵਿੱਚ ਪਾਉਂਦੇ ਨੇ। ਦਿੱਲੀ ਚਾਂਦਨੀ ਚੌਂਕ ਵਿੱਚ ਮੇਰਾ ਹੀ ਲਹੂ ਵਹੇਗਾ, ਚਮਕੌਰ ਕੱਚੀ ਗੜੀ ਵਿੱਚ, ਚਮਕੌਰ ਕੱਚੀ ਗੜੀ ਵਿੱਚ ਮੇਰੇ ਹੀ ਜਿਗਰ ਦੇ ਟੁਕੜੇ ਢਹਿਣਗੇ। ਕੌਣ? ਧੰਨ ਬਾਬਾ ਅਜੀਤ ਸਿੰਘ ਜੀ ਤੇ ਧੰਨ ਬਾਬਾ ਜੁਝਾਰ ਸਿੰਘ ਜੀ। ਸਰਹੰਦ ਦੀਆਂ ਨੀਹਾਂ ਵਿੱਚ ਮੇਰੇ ਹੀ ਲਾਲ ਚਿੰਨਣਗੇ। ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਬਾਬਾ ਫਤਿਹ ਸਿੰਘ ਜੀ। ਇਹ ਭਾਰਤ ਵਰਸ਼ ਸਦਾ ਆਬਾਦ ਰਹੇ। ਇਹ ਸਭ ਕੁਝ ਕਿਉਂ ਹੋਏਗਾ? ਇਹ ਸਭ ਕੁਝ ਕਿਉਂ ਹੋਏਗਾ? ਇਹ ਦੇਸ਼ ਵਿੱਚੋਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਵਾਸਤੇ। ਕਿਉਂ? ਕਿਉਂਕਿ ਗੁਰੂ ਘਰ ਦੇ ਜਿੰਨੇ ਵੀ ਧਰਮ ਯੁੱਧ ਹੋਏ ਨੇ ਨਾ, ਲੜਾਈ ਦੇ ਤਿੰਨ ਕਾਰਨ ਹੁੰਦੇ ਨੇ ਤੇ ਤਿੰਨੇ ਕਾਰਨਾਂ ਵਿੱਚੋਂ ਕੋਈ ਇੱਕ ਵੀ ਕਾਰਨ ਸਾਡਾ ਨਹੀਂ ਬਣਿਆ। ਜਰ, ਜੋਰੂ, ਜ਼ਮੀਨ, ਪੈਸੇ ਕਰਕੇ, ਮਾਇਆ ਧਨ ਦੌਲਤ ਕਰਕੇ ਇੱਥੇ ਟਕਰਾਅ ਹੁੰਦੇ ਨੇ, ਲੜਾਈਆਂ ਹੁੰਦੀਆਂ, ਉਹ ਵੀ ਕੋਈ ਕਾਰਨ ਨਹੀਂ ਹੈ ਸਾਡੇ ਘਰ ਵਿੱਚ। ਫਿਰ ਦੂਸਰਾ ਕਾਰਨ ਹੈ ਇਸਤਰੀ। ਮਹਾਭਾਰਤ ਪੜ੍ਹੋ ਤੇ ਰਾਮਚੰਦਰ ਰਾਵਣ ਦਾ ਟਕਰਾਅ ਵੇਖੋ, ਪਾਂਡਵਾਂ ਤੇ ਕੌਰਵਾਂ ਦਾ ਟਕਰਾਅ ਵੇਖੋ, ਤਾਂ ਵਿੱਚ ਕੀ ਹੈ? ਵਿੱਚ ਕੀ ਹੈ? ਦੋ ਇਸਤਰੀਆਂ ਦਾ ਜ਼ਿਕਰ ਆਏਗਾ, ਇੱਕ ਪਾਸੇ ਮਾਤਾ ਸੀਤਾ ਤੇ ਦੂਜੇ ਪਾਸੇ ਦਰੋਪਦੀ ਹੈ। ਪਰ ਸਾਡੇ ਘਰ ਵਿੱਚ ਐਸਾ ਨਹੀਂ ਹੈ। ਜਰ, ਜੋਰੂ, ਜ਼ਮੀਨ, ਇਹ ਤਿੰਨੇ ਕਾਰਨ ਨਹੀਂ ਹੋਣਗੇ। ਕਾਰਨ ਕੀ ਹੋਏਗਾ? ਕਿ ਦੇਸ਼ ਵਿੱਚੋਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਿਆ ਜਾਏ, ਇਹ ਭਾਰਤ ਵਰਸ਼ ਸਦਾ ਆਬਾਦ ਰਹੇ। ਇਹ ਸੰਸਾਰ ਜੋ ਫਾਨੀ ਏ ਸਤਿਗੁਰੂ ਜੀ, ਹੋਏਗਾ ਇਹ ਨਾਮ ਸਫਲ, ਰੱਖਿਆ ਜੋ ਤੁਸਾਂ ਭਾਨੀ ਏ। ਹੋਏਗਾ ਇਹ ਨਾਮ ਸਫਲ, ਇਹ ਨਹੀਂ ਹੋਏਗਾ ਕਿ ਤੁਸੀਂ ਮੇਰਾ ਨਾਮ ਭਾਨੀ ਰੱਖ ਦਿੱਤਾ ਤੇ ਕੱਲ ਨੂੰ ਮੇਰੇ ਪਰਿਵਾਰ ਤੇ ਜਦੋਂ ਵੀ ਇਹ ਕਹਿਰ ਕੋਈ ਕਰੇਗਾ, ਜ਼ੁਲਮ ਕਰੇਗਾ, ਮੈਂ ਤਾਂ ਕੀ ਉਲਾਂਬਾ ਦੇਣਾ? ਉਲਾਂਬਾ ਤਾਂ ਉਹਨਾਂ ਨੇ ਵੀ ਨਹੀਂ ਦੇਣਾ। ਹੋਏਗਾ ਇਹ ਨਾਮ ਸਫਲ, ਸਤਿਗੁਰੂ ਜੀ, ਰੱਖਿਆ ਜੋ ਤੁਸੀਂ ਭਾਨੀ ਹੈ। ਖਾਨਦਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਸੋਢੀਆਂ ਦਾ ਖਾਨਦਾਨ ਹੈ ਇਹ। ਅੱਗੇ ਚੱਲੀਏ, ਅੱਗੇ ਹੁਣ ਮਾਤਾ ਪਿਤਾ ਦੀ ਮਹਿਮਾ ਵੇਖੋ। ਜਿਸ ਦਿਨ ਨਾ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਲੈ ਕੇ ਗਿਆ, ਬਰਾਤ ਰਵਾਨਾ ਹੋਈ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਨੰਦ ਕਾਰਜ ਹੈ ਕਰਤਾਰਪੁਰ, ਤਾਂ ਸਾਹਮਣੇ ਭਾਈ ਲਾਲ ਚੰਦ ਖੜੇ ਨੇ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਕੁੜਮ ਨੇ। ਇਹ ਬਰਾਤ ਦੀ ਢੁਕਾਈ ਹੋ ਗਈ ਤੇ ਜਦੋਂ ਹੁਣ ਡੋਲੀ ਤੁਰਨ ਲੱਗੀ ਹੈ ਨਾ ਮਾਤਾ ਗੁਜਰ ਕੌਰ ਦੀ, ਮੈਂ ਮਾਤਾ ਗੁਜਰ ਕੌਰ ਹੀ ਕਹਾਂਗਾ, ਭਾਵੇਂ ਅੰਮ੍ਰਿਤ ਛੱਕ ਕੇ ਉਹਨਾਂ ਦਾ ਨਾਮ ਬਾਅਦ ਵਿੱਚ ਕੌਰ ਪਿਆ, ਮਾਤਾ ਗੁਜਰ ਕੌਰ ਦੀ ਜਦੋਂ ਡੋਲੀ ਤੁਰਨ ਲੱਗੀ ਤਾਂ ਉਹ ਵਕਤ ਭਾਈ ਲਾਲ ਚੰਦ ਨੇ ਹੱਥ ਜੋੜਦੇ ਕਹਿੰਦਾ, ਐ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਵੀ ਤੁਹਾਡੇ ਘਰ ਦੇ ਬਰਾਬਰ ਮੇਰੀ ਕੋਈ ਔਕਾਤ ਨਹੀਂ ਹੈ, ਤੁਹਾਡੇ ਘਰ ਦੇ ਬਰਾਬਰ ਮੇਰੀ ਕੋਈ ਔਕਾਤ ਨਹੀਂ, ਤੇ ਮੇਰੇ ਕੋਲ ਜਿੰਨਾ ਕੁ ਵੀ ਸਰਿਆ ਮੈਂ ਉਨੀ ਕੁ ਸੇਵਾ ਪਾਣੀ ਕਰਤੀ, ਮੇਰੇ ਕੋਲ ਤਾਂ ਬਸ ਆਹ ਕੱਲੀ ਧੀ ਹੈ ਜੋ ਮੈਂ ਤੁਹਾਨੂੰ ਦੇ ਸਕਦਾ। ਤੁਹਾਡਾ ਘਰ ਬਹੁਤ ਉੱਚਾ, ਤੁਹਾਡੀ ਮਹਿਮਾ ਅਪਰ ਅਪਾਰ ਹੈ। ਤਾਂ ਉਹ ਵਕਤ ਨਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਜਿਹੜਾ ਬਚਨ ਕਿਹਾ, ਕਹਿਣ ਲੱਗੇ, ਭਾਈ ਲਾਲ ਚੰਦ, ਤੈਂ ਮੇਰੀ ਝੋਲੀ ਵਿੱਚ ਕੱਲੀ ਆਪਣੀ ਧੀ ਨਹੀਂ ਪਾਈ, ਨਹੀਂ ਨਹੀਂ, ਇਹ ਤੇਰਾ ਭੁਲੇਖ ਹੈ। ਤੂੰ ਅੱਜ ਮੇਰੀ ਝੋਲੀ ਵਿੱਚ ਬਹੁਤ ਕੁਝ ਪਾ ਦਿੱਤਾ, ਬਹੁਤ ਕੁਝ ਪਾਇਆ ਤੈਂ। ਪਾਤਸ਼ਾਹ ਜੀ ਕਿਵੇਂ? ਕਹਿਣ ਲੱਗੇ, ਇਸ ਧੀ ਦੇ ਕੁੱਖੋਂ ਜਿਹੜਾ ਪੈਦਾ ਹੋਣਾ ਨਾ ਮਰਦ ਅਗੰਬੜਾ, ਉਹਨੇ ਇਤਿਹਾਸ ਬਦਲ ਕੇ ਰੱਖ ਦੇਣਾ, ਇਤਿਹਾਸ ਬਦਲਣਾ ਉਹਨੇ। ਤੇ ਗਿਆਨੀ ਤਰਲੋਕ ਸਿੰਘ ਦੇ ਬੋਲ ਨੇ ਇੱਥੇ ਲਿਖੇ ਹੋਏ, ਉਹ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਿਮਾ ਵਿੱਚ ਉਹਨੇ ਬਚਨ ਲਿਖੇ, ਉਹ ਕਹਿੰਦਾ, ਬੁੱਲੇ ਸ਼ਾਹ ਦੀ ਕਲਮ ਦੇ ਵਿੱਚੋਂ ਐਸਾ ਹੋਇਆ ਇਜ਼ਹਾਰ ਨਾ ਹੁੰਦਾ, ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ। 15 ਅਗਸਤ ਤੇ 26 ਜਨਵਰੀ ਇਹ ਦੋ ਦਿਨ ਨਾ ਭਾਰਤ ਦਾ ਪ੍ਰਧਾਨ ਮੰਤਰੀ ਲਾਲ ਕਿਲੇ ਦੀ ਸਲੀਬ ਤੇ ਖੜ ਕੇ ਭਾਰਤ ਵਾਸੀਆਂ ਨੂੰ ਇੱਕ ਸੰਦੇਸ਼ ਦਿੰਦਾ, ਤੁਸੀਂ ਨੋਟ ਕਰ ਲਿਓ। ਸੰਦੇਸ਼ ਤਾਂ ਉਹੀ ਹੁੰਦਾ, ਬੰਦੀ ਬਦਲਦੇ ਨੇ, ਕਿਉਂਕਿ ਸਾਰਾ ਕੁਝ ਲਿਖਿਆ ਹੁੰਦਾ ਨਾ ਉੱਥੇ, ਤਾਂ ਬਸ ਉਹ ਬੰਦੇ ਹੀ ਬਦਲਣੇ ਨੇ। ਪੜ੍ਹਨ ਵਾਲੇ ਕੋਈ 5 ਸਾਲ ਬਾਅਦ ਬਦਲ ਗਿਆ, ਕੋਈ 10 ਸਾਲਾਂ ਬਾਅਦ ਬਦਲ ਗਿਆ, ਪਰ ਅੱਖਰ ਉਹੀ ਹੁੰਦੇ ਨੇ। ਉਹ ਲਾਲ ਕਿਲੇ ਦੀ ਸਲੀਬ ਤੇ ਖੜ ਕੇ ਭਾਰਤ ਦਾ ਪ੍ਰਧਾਨ ਮੰਤਰੀ ਕਹਿੰਦਾ, ਕਹਿੰਦਾ, ਦੇਸ਼ ਵਾਸੀਓ, ਵੀ ਆਪਾਂ ਨੂੰ ਬਹੁਤ ਵੱਡਾ ਮਾਣ ਹੈ ਇੱਕ ਗੱਲ ਦਾ, ਕਿਹੜੀ ਦਾ, ਕਿ ਆਪਣੇ ਦੇਸ਼ ਵਿੱਚ ਵੱਖ ਵੱਖ ਧਰਮਾਂ ਦੇ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਫਿਰਕਿਆਂ ਦੇ, ਵੱਖ ਵੱਖ ਸੰਸਕ੍ਰਿਤੀ ਦੇ ਲੋਕ ਰਹਿੰਦੇ ਨੇ, ਵੱਖ ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਇੱਥੇ ਇਕੱਠੇ ਰਹਿੰਦੇ ਨੇ ਇਸ ਦੇਸ਼ ਵਿੱਚ, ਮੈਨੂੰ ਆਪਣੇ ਦੇਸ਼ ਤੇ ਬਹੁਤ ਮਾਣ ਹੈ। ਪਰ ਜੇ ਉਹਨੂੰ ਕੋਈ ਪੁੱਛੇ ਵੀ ਇਹ ਮਾਣ ਨੂੰ ਬਰਕਰਾਰ ਰੱਖਣ ਵਾਲਾ ਕੌਣ ਹੈ, ਜਿਹੜੇ ਦੇਸ਼ ਤੇ ਮਾਣ ਹੈ ਇਹਨੂੰ, ਇਹ ਮਾਣ ਨੂੰ ਬਰਕਰਾਰ ਰੱਖਣ ਵਾਲਾ ਕੌਣ ਹੈ ਜੀ, ਉਹ ਹੈ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਛਾਏ ਜਾਤੀ ਏਕਤਾ ਅਨੇਕਤਾ ਬਲਾਈ ਜਾਤੀ ਹੋਵਤੀ ਕਚੀਲ ਤੱਕ ਦੇਵਨ ਕੁਰਾਨ ਕੀ ਧਰਮ ਤਸਕ ਜਾਤੇ ਵਰਨ ਗ੍ਰਖ ਜਾ ਕੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪ੍ਰਾਣ ਕੀ ਗੁਰੂ ਗੋਬਿੰਦ ਸਿੰਘ ਪਾਵਨ ਪਾਵਨ ਸੂਰ ਮੂਰਤ ਨਾ ਹੋਤੀ ਜਾਓ ਪੈ ਕਰਨਾ ਨਿਧਾਨ ਕੀ। ਉੱਥੇ ਤਾਂ ਕੁਝ ਹੋਰ ਹੀ ਹੋਣਾ ਸੀ ਨਾ, ਉੱਥੇ ਸਿਰਫ ਤੇ ਸਿਰਫ ਇਸਲਾਮ ਹੋਣਾ ਸੀ। ਜੇ ਧਰਮ ਦੀ ਗੱਲ ਕਰੀਏ, ਜੇ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਤਾਂ ਉੱਥੇ ਮਸੀਤਾਂ ਹੋਣੀਆਂ ਸੀ। ਜੇ ਧਾਰਮਿਕ ਗ੍ਰੰਥਾਂ ਦੀ ਗੱਲ ਕਰੀਏ ਤਾਂ ਸਿਰਫ ਤੇ ਸਿਰਫ ਉੱਥੇ ਕੁਰਾਨ ਸ਼ਰੀਫ ਹੋਣੀ ਸੀ। ਜੇ ਬੋਲੀ ਦੀ ਗੱਲ ਕਰੀਏ ਤਾਂ ਅਰਬੀ ਤੇ ਫਾਰਸੀ ਹੋਣੀ ਸੀ, ਹੈਦਰੀ ਝੰਡੇ ਹੋਣੇ ਸੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਪ੍ਰਕਾਸ਼ ਨਾ ਲੈਂਦੇ, ਉਹ ਮਾਣ ਨੂੰ ਬਰਕਰ ਰੱਖਣ ਵਾਲਾ ਕੌਣ ਹੈ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ, ਨਾ ਹੁੰਦੇ ਇੱਥੇ ਜਗਰਾਤੇ। ਹਿੰਦੂ ਵੀਰ ਜਗਰਾਤੇ ਕਰਦੇ ਆ ਨਾ, ਸਾਰੀ ਸਾਰੀ ਰਾਤ ਜਾਗ ਕੇ ਪਟਾਵਾਂ ਗਾਉਂਦੇ ਆ ਮਤਾਵਾਂ ਦੀਆਂ, ਦੇਵੀ ਦੇਵਤਿਆਂ ਦੀਆਂ। ਇਹ ਕਿਉਂ ਹੋ ਰਹੀਆਂ ਨੇ, ਸਾਰਾ ਕੁਝ ਕਿਉਂ ਚੱਲ ਰਿਹਾ, ਇਹ ਕਿਹਦੇ ਕਰਕੇ ਚੱਲ ਰਿਹਾ ਅੱਜ ਤੱਕ? ਗੁਰੂ ਗੋਬਿੰਦ ਸਿੰਘ ਮਹਾਰਾਜ ਕਰਕੇ। ਨਾ ਹੁੰਦੇ ਇੱਥੇ ਜਗਰਾਤੇ, ਮਾਤਾ ਦਾ ਦਰਬਾਰ ਨਾ ਹੁੰਦਾ, ਨਾ ਕੋਈ ਹੁੰਦਾ ਰਾਮ ਉਪਾਸਕ, ਜਪਦਾ ਕੋਈ ਮੁਰਾਰ ਨਾ ਹੁੰਦਾ, ਨਾ ਉੱਥੇ ਗੱਲ ਚੱਲਣੀ ਦੀ ਭਗਵਾਨ ਰਾਮਚੰਦਰ ਦੀ, ਤੇ ਨਾ ਉੱਥੇ ਗੱਲ ਚੱਲਣੀ ਸੀ ਭਗਵਾਨ ਕ੍ਰਿਸ਼ਨ ਦੀ। ਜੇ ਚੱਲਦੀ ਹੈ ਕਿਹਦੇ ਕਰਕੇ ਚੱਲਦੀ ਹੈ? ਗੁਰੂ ਗੋਬਿੰਦ ਸਿੰਘ ਕਰਕੇ। ਨਾ ਕੋਈ ਹੁੰਦਾ ਰਾਮ ਉਪਾਸਕ, ਜਪਦਾ ਕੋਈ ਮੁਰਾਰ ਨਾ ਹੁੰਦਾ, ਜੇ ਗੁਰੂ ਗੋਬਿੰਦ ਅਵਤਾਰ ਨਾ ਹੁੰਦਾ ਤੇ ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਜੇ ਗੁਰੂ ਗੋਬਿੰਦ ਅਵਤਾਰ ਨਾ ਹੁੰਦਾ ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਤਾਂ ਕਹਿਣ ਲੱਗੇ ਭਾਈ ਲਾਲ ਚੰਦ, ਇਹ ਨਾ ਕਹੋ ਵੀ ਮੈਂ ਕੱਲੀ ਧੀ ਦਿੱਤੀ ਹੈ, ਨਹੀਂ, ਇਹਦੀ ਕੁੱਖ ਵਿੱਚੋਂ ਉਹ ਪੈਦਾ ਹੋਣਾ ਜਿਹਨੇ ਇਤਿਹਾਸ ਬਦਲ ਕੇ ਰੱਖ ਦੇਣਾ ਇਸ ਦੇਸ਼ ਦਾ। ਸ਼ਾਦੀ ਹੋ ਗਈ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਧੰਨ ਸਾਹਿਬ ਧੰਨ ਮਾਤਾ ਗੁਜਰ ਕੌਰ। ਪਿਆਰਿਓ, 30 ਸਾਲ ਦਾ ਬਕਪਾ ਲੰਘ ਗਿਆ ਸੀ ਵਿਆਹ ਤੋਂ ਬਾਅਦ। ਆਪਾਂ ਸਾਰੇ ਗ੍ਰਿਸਤੀ ਬੈਠੇ ਹਾਂ, ਗ੍ਰਿਸਤੀਆਂ ਦੇ ਘਰ ਵਿੱਚ 2-4 ਸਾਲ ਔਲਾਦ ਨਾ ਹੋਵੇ ਨਾ ਤਾਂ ਸਿਆਣੇ ਬਹੁਤ ਸੋਚਦੇ ਨੇ ਇਸ ਬਾਰੇ। ਪਰ ਇੱਧਰ ਦੇਖੋ, 30 ਸਾਲ ਕਿਉਂ ਜੀ? ਕਿਉਂਕਿ ਉਹ ਕੁੱਖ ਤਿਆਰ ਹੋ ਰਹੀ ਹੈ ਜਿੱਥੇ ਮਰਦ ਅਗੰਬੜੇ ਨੇ ਆਉਣਾ, ਕੁੱਖ ਤਿਆਰ ਹੋ ਰਹੀ ਹੈ ਉਹ। ਤੇ ਮਾਤਾ ਗੁਜਰ ਕੌਰ ਦੀ ਅਰਦਾਸ ਸੀ ਪਰਮਾਤਮਾ ਦੇ ਚਰਨਾਂ ਵਿੱਚ, ਕਹਿੰਦੇ ਐ ਕਾਲ ਪੁਰਖ ਵੀ ਜੇ ਤੂੰ ਕਹੇ ਇੰਨੀ ਬੰਦਗੀ ਮੈਂ ਹੋਰ ਕਰ ਸਕਦੀ ਹਾਂ, ਇੰਨੀ ਬੰਦਗੀ ਮੈਂ ਹੋਰ ਕਰ ਸਕਦੀ ਹਾਂ, ਤੈਨੂੰ ਧਿਆ ਸਕਦੀ ਹਾਂ, ਯਾਦ ਕਰ ਸਕਦੀ ਹਾਂ, ਅਰਦਾਸਾਂ ਕਰ ਸਕਦੀ ਹਾਂ, ਪਰ ਮੇਰੀ ਇੱਕੋ ਹੀ ਮੰਗ ਹੈ। ਇੱਕੋ ਕਿਹੜੀ? ਵੀ ਜਿਹੜਾ ਵੀ ਪੁੱਤ ਮੇਰੇ ਘਰ ਵਿੱਚ ਹੋਵੇ ਨਾ ਉਹਦੇ ਵਿੱਚ ਓਨੇ ਗੁਣ ਹੋਣ ਜਿੰਨੇ ਗੁਣ ਤੇਰੇ ਚ ਨੇ, ਉਹਦੇ ਵਿੱਚ ਓਨੇ ਗੁਣ ਹੋਣ, ਜਿਹੜਾ ਵੀ ਮੇਰੇ ਪੁੱਤ ਦੇ ਦਰਸ਼ਨ ਕਰ ਲੇ ਉਹ ਇਹੀ ਕਹੇ ਵੀ ਅੱਜ ਮੈਂ ਰੱਬ ਨੂੰ ਵੇਖਿਆ, ਅੱਜ ਮੈਂ ਰੱਬ ਵੇਖਿਆ, ਅੱਜ ਮੈਂ ਕਾਲ ਪੁਰਖ ਵੇਖਿਆ। ਓਨੇ ਗੁਣ ਹੋਣ ਦਾਤਾ ਜਿੰਨੇ ਗੁਣ ਤੇਰੇ ਚ ਨੇ। ਜੇ ਖਾਨਦਾਨ ਦੀ ਵਡਿਆਈ ਉਹ ਵੀ ਮਹਿਮਾ ਅਪਰ ਅਪਾਰ। ਤੇ ਮਾਤਾ ਪਿਤਾ ਬਾਰੇ ਵੇਖੋ ਹੁਣ, ਗੁਰ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ। ਪਰਸੋਂ ਨੂੰ ਨਾ 12 ਤਰੀਕ ਨੂੰ, 12 ਦਸੰਬਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ। ਕੱਲ ਤੋਂ ਹੀ ਆਪਾਂ ਸਤਿਗੁਰਾਂ ਦੇ ਜੀਵਨ ਦੀ ਵਿਚਾਰ ਸ਼ੁਰੂ ਕਰਾਂਗੇ। ਦੇਖੋ, ਆਪਾਂ ਦੁਨੀਆਂ ਵਿੱਚ ਵੇਖਦੇ ਹਾਂ, ਇੱਥੇ ਕੋਈ ਕਿਸੇ ਨੂੰ ਪੈਸੇ ਉਧਾਰ ਦਿੰਦਾ, ਇਹ ਲੈਣ ਦੇਣ ਚੱਲਦਾ ਮਿੱਤਰਾਂ ਵਿੱਚ, ਰਿਸ਼ਤੇਦਾਰ ਸੰਬੰਧੀਆਂ ਵਿੱਚ, ਜਿੱਥੇ ਵੀ ਆਪਣੀ ਜਾਣ ਪਹਿਚਾਣ ਹੋਵੇ ਕੋਈ ਇੱਥੇ ਪੈਸੇ ਉਧਾਰੇ ਦੇ ਦਿੰਦਾ, ਕੋਈ ਘਰ ਵੀ ਉਧਾਰਾ ਦੇ ਦਿੰਦਾ, ਕੋਈ ਕੱਪੜੇ ਉਧਾਰੇ ਦੇ ਦਿੰਦਾ, ਤੇ ਕੋਈ ਕਾਰ ਗੱਡੀ ਉਧਾਰੀ ਦੇ ਦਿੰਦਾ। ਆਪਾਂ ਕਿੰਨੇ ਅਮੀਰ ਹਾਂ, ਸਾਡਾ ਘਰ ਕਿੰਨਾ ਅਮੀਰ ਹੈ, ਕਿੱਡਾ ਵੱਡਾ ਘਰ ਗੁਰੂ ਨਾਨਕ ਦਾ। ਅਸੀਂ ਹਿੰਦੂ ਧਰਮ ਨੂੰ ਆਪਣਾ ਗੁਰੂ ਉਧਾਰਾ ਦਿੱਤਾ ਹੋਇਆ। ਕੌਣ? ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ। ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਤਿਲਕ ਜੰਝੂ ਰਾਖਾ ਪ੍ਰਭਤਾਕਾ, ਕੀਨੋ ਬਡੋ ਕਲੂ ਮੈਂ ਸਾਕਾ। ਸਿਆਣਿਆਂ ਦਾ ਨਾ ਇੱਕ ਪੈਰਾਮੀਟਰ ਹੁੰਦਾ, ਤੁਸੀਂ ਵੀ ਬਹੁਤ ਵਾਰੀ ਸੁਣਿਆ ਹੋਣਾ, ਸਿਆਣੇ ਕਹਿੰਦੇ ਹੁੰਦੇ ਨੇ ਵੀ ਜਿੰਨੀ ਗਰਮੀ ਆਹ ਸਾਲ ਪਈ ਹੈ, ਪਿਛਲੇ 50 ਸਾਲਾਂ ਚ ਇੰਨੀ ਗਰਮੀ ਪਈ ਓ ਨਹੀਂ। ਅਨੁਭਵ ਹੁੰਦਾ ਨਾ ਉਹਨਾਂ ਦਾ, ਐਕਸਪੀਰੀਅੰਸ ਜ਼ਿੰਦਗੀ ਦਾ। ਜਿੰਨੀ ਠੰਡ ਇਸ ਵਾਰੀ ਪਈ ਹੈ ਜੀ, 20 ਸਾਲ ਹੋ ਗਏ, ਇੰਨੀ ਨਹੀਂ ਪਈ। ਜਿੰਨਾ ਮੀਂਹ ਇਸ ਵਾਰ ਪਿਆ ਮੈਂ ਨਹੀਂ ਆਪਣੀ ਉਮਰ ਵਿੱਚ ਵੇਖਿਆ। ਤੇ ਇੱਧਰ ਕੀ ਲਿਖਿਆ? ਕਹਿੰਦੇ ਕੀਨੋ ਬਡੋ ਕਲੂ ਮੈਂ ਸਾਕਾ। ਕਾਲ ਯੁੱਗ ਦੇ ਸਮੇਂ ਵਿੱਚ ਅਜਿਹਾ ਸਾਕਾ ਨਹੀਂ ਹੋਇਆ, ਅਜਿਹੀ ਸ਼ਹਾਦਤ ਨਹੀਂ ਹੋਈ, ਜਿਹੋ ਜੀ ਸ਼ਹਾਦਤ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਤੀ ਹੈ। ਕਿਉਂ ਜੀ? ਗੁਰੂ ਜੀ ਤਿਲਕ ਵਿੱਚ ਵਿਸ਼ਵਾਸ ਨਹੀਂ ਰੱਖਦੇ, ਗੁਰੂ ਜੀ ਜਨੇਊ ਵਿੱਚ ਵਿਸ਼ਵਾਸ ਨਹੀਂ ਰੱਖਦੇ, ਮੰਦਰਾਂ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ। ਜਿਹੜਾ ਸਿੱਖ ਹੈ ਇਹ ਸਾਰੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦਾ, ਜੋ ਵੀ ਧਰਮ ਦੀ ਗੱਲ ਕਰਦੇ ਨੇ, ਪਰ ਸਾਡਾ ਅਕੀਦਾ, ਸਾਡਾ ਵਿਸ਼ਵਾਸ, ਸਾਡੀ ਭਾਵਨਾ, ਸਾਡੀ ਸ਼ਰਧਾ ਕੇਵਲ ਤੇ ਕੇਵਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੀ ਹੋਈ ਹੈ। ਅਸੀਂ ਸਤਿਕਾਰ ਕਰਦੇ ਹਾਂ ਪਰ ਵਿਸ਼ਵਾਸ ਨਹੀਂ, ਸਤਿਕਾਰ ਹੈ। ਸਾਡੇ ਘਰ ਵਿੱਚ ਤਿਲਕ ਨੂੰ ਮਾਨਤਾ ਨਹੀਂ ਹੈ, ਫਿਰ ਜਨੇਊ ਨੂੰ ਨਹੀਂ ਮੰਨਦੇ, ਪਰ ਸ਼ਹਾਦਤ ਕਿਹਦੇ ਵਾਸਤੇ ਹੋ ਰਹੀ ਹੈ? ਤਿਲਕ, ਜਨੇਊ, ਮੰਦਰ, ਧਾਰਮਿਕ ਸੰਸਕ੍ਰਿਤੀ ਤੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਨੂੰ ਬਚਾਉਣ ਵਾਸਤੇ। ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕਿਨੋ ਬਢੋ ਕਲੂ ਮੈਂ ਸਾਕਾ, ਧਰਮ ਹੇਤ ਜਿਨ ਸਾਕਾ ਕੀਆ ਸੀਸ ਦੀਆ ਪਰ ਸਿਰਰ ਨਾ ਦੀਆ। ਸਿਰਰ ਕਿਹਨੂੰ ਕਹਿੰਦੇ ਨੇ? ਦ੍ਰਿੜਤਾ ਨੂੰ। ਉਹ ਜਿਹੜੀ ਅੰਦਰਲੀ ਦ੍ਰਿੜਤਾ ਸੀ ਨਾ, ਜਿਹਨੂੰ ਔਰੰਗਜ਼ੇਬ ਲੈਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਬੈਠਾ, ਉਹ ਲੈ ਨਹੀਂ ਦੇ ਸਕਿਆ। ਸੀਸ ਦੀਆ ਪਰ ਸਿਰਰ ਨਾ ਦੀਆ। ਜਿੱਥੇ ਮਾਤਾ ਗੁਜਰ ਕੌਰ ਮਹਾਨ, ਉੱਥੇ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮਹਾਨ। ਹੁਣ ਕਲਗੀਧਰ ਪਾਤਸ਼ਾਹ ਦੀ ਗੱਲ ਕਰੀਏ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਸਤਿਗੁਰਾਂ ਨੇ ਨਾ ਬਾਣੀ ਚ ਕਿਹਾ, ਗੁਰੂ ਸਾਹਿਬਾਨਾਂ ਨੇ ਇਹ ਕੇਵਲ ਕਿਹਾ ਨਹੀਂ, ਇਹ ਕਰਕੇ ਵੀ ਵਿਖਾਇਆ ਪ੍ਰੈਕਟੀਕਲ ਆਪਣੇ ਜੀਵਨ ਵਿੱਚ। ਤੇ ਬਚਪਨ ਤੋਂ ਹੀ ਕੰਮ ਸ਼ੁਰੂ ਹੋ ਗਿਆ ਸੀ। ਗੰਗਾ ਦੇ ਕਿਨਾਰੇ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ, ਪ੍ਰਕਾਸ਼ ਹੋਇਆ। ਜਿਹੜੀ ਗੰਗਾ ਹੈ, ਗੰਗਾ ਕੀ ਕਰਦੀ ਹੈ? ਉਹਦੇ ਵਿੱਚ ਨਿੱਕੇ ਨਿੱਕੇ ਨਦੀਆਂ ਨਾਲੇ ਆ ਕੇ ਮਿਲਦੇ ਨੇ ਤੇ ਉਹ ਨਦੀ ਪਾਣੀ ਨੂੰ ਸਮੁੰਦਰ ਵਿੱਚ ਲੈ ਜਾਂਦੀ ਹੈ। ਆਹੀ ਕੁਝ ਗੁਰੂ ਕਰਦਾ, ਗੁਰੂ ਦਾ ਵੀ ਆਹੀ ਸੁਭਾਅ ਹੈ। ਨਿੱਕੇ ਨਿੱਕੇ ਛੱਪੜ ਨਾਲਿਆਂ ਵਰਗੇ ਜੀਵਨ ਜਦੋਂ ਆ ਕੇ ਗੁਰੂ ਰੂਪ ਨਦੀ ਵਿੱਚ ਮਿਲਦੇ ਨੇ, ਗੁਰੂ ਰੂਪ ਨਦੀ ਪਰਮਾਤਮਾ ਸਮੁੰਦਰ ਵਿੱਚ ਸਿੱਖ ਨੂੰ ਲੈ ਜਾਂਦੀ ਹੈ। ਤੇ ਫਿਰ ਕੌਤਕ ਕੀ ਰਚੇ ਗੰਗਾ ਦੇ ਕਿਨਾਰੇ ਤੇ? ਇੱਕ ਦਿਨ ਨਾ ਕਿਸੇ ਨੇ ਕੰਗਣ ਭੇਟ ਕੀਤੇ ਲਿਆ ਕੇ ਗੁਰਸਿੱਖ ਨੇ, ਬਾਲ ਗੋਬਿੰਦ ਰਾਏ ਵਾਸਤੇ। ਮਾਤਾ ਗੁਜਰ ਕੌਰ ਨੇ ਉਹ ਕੰਗਣ ਪਹਿਨਾ ਦਿੱਤੇ। ਹੁਣ ਗੰਗਾ ਦੇ ਕਿਨਾਰੇ ਤੇ ਬੱਚੇ ਖੇਡਣ ਵਾਸਤੇ ਜਾਂਦੇ ਨੇ, ਬਾਲ ਗੋਬਿੰਦ ਰਾਏ ਵੀ ਚਲੇ ਗਏ। ਤੇ ਖੇਡਾਂ ਕੀ ਕਰਦੇ ਸੀ? ਉੱਥੇ ਘੜੇ ਭੰਨੇ ਹੋਣੇ, ਠੀਕਰੀਆਂ ਚੱਕਣੀਆਂ ਤੇ ਪਾਣੀ ਤੇ ਵਹਾਉਣੀਆਂ, ਤੇ ਬੱਚਿਆਂ ਨੇ ਹੱਸਣਾ। ਤਾਂ ਕਲਗੀਧਰ ਨੇ ਨਾ ਉਸ ਦਿਨ ਕੰਗਣ ਲਾਇਆ, ਪਾਣੀ ਚ ਵਹਾਤਾ। ਉਹੀ ਬੱਚੇ ਜਿਹੜੇ ਨਾਲ ਖੇਡਦੇ ਸੀ ਉਹੀ ਭੱਜ ਕੇ ਨਾ ਮਾਤਾ ਗੁਜਰ ਕੌਰ ਕੋਲ ਜਾ ਕੇ ਕਹਿੰਦੇ, ਮਾਤਾ ਜੀ ਵੀ ਤੇਰੇ ਲਾਲ ਨੇ ਨਾ ਆਪਣਾ ਕੰਗਣ ਸਿੱਟਤਾ। ਖੇਡਦੇ ਵੀ ਨਾਲ ਸੀ ਤੇ ਸ਼ਿਕਾਇਤ ਕਰਨ ਵੀ ਉਹੀ ਭੱਜੇ ਪਹਿਲਾਂ, ਤੇਰਾ ਕੰਗਣ ਸਿੱਟਤਾ ਜਿਹੜਾ ਹੱਥ ਵਿੱਚ ਪਾਇਆ ਸੀ। ਤਾਂ ਮਾਤਾ ਗੁਜਰ ਕੌਰ ਤੇ ਮਾਮਾ ਕਿਰਪਾਲ ਚੰਦ ਆ ਗਏ, ਨਾਲ ਲਿਆ ਬਾਲ ਗੋਬਿੰਦ ਰਾਏ ਨੂੰ। ਕਹਿੰਦੇ ਪੁੱਤਰ ਵੀ ਕੰਗਣ ਕਿੱਥੇ ਸਿੱਟਿਆ, ਚੱਲ ਦੱਸ। ਤੇ ਦੂਜਾ ਵਚਨ ਕੀ ਕੀਤਾ? ਕਹਿੰਦੇ ਪੁੱਤਰ ਜੀ, ਲਾਲ ਜੀ, ਵੀ ਇੰਨਾ ਕੁ ਤਾਂ ਤੁਹਾਨੂੰ ਪਤਾ ਹੈ ਵੀ ਸੋਨਾ ਤੇ ਇਹ ਠੀਕਰ ਕੀ ਨੇ, ਮਿੱਟੀ ਤੇ ਸੋਨੇ ਵਿੱਚ ਅੰਤਰ ਤੁਹਾਨੂੰ ਪਤਾ ਹੈ, ਇੰਨਾ ਕੁ ਤਾਂ ਪਤਾ ਹੈ ਤੁਹਾਨੂੰ। ਇਹ ਬਾਕੀ ਬੱਚੇ ਠੀਕਰ ਵਹਾਉਂਦੇ ਨੇ, ਮਿੱਟੀ ਵਹਾਉਂਦੇ ਨੇ ਘੜੇ ਦੀ, ਤੇ ਤੂੰ ਕੰਗਣ ਸਿੱਟ ਦਿੱਤੇ, ਇਹ ਕੀ? ਚੱਲ ਐਂ ਕਰ, ਦੱਸ ਵੀ ਕਿੱਥੇ ਸਿੱਟਿਆ। ਦੂਸਰਾ ਵੀ ਲਾਇਆ, ਉਹ ਭਗਾ ਕੇ ਮਾਰਿਆ, ਕਹਿੰਦੇ ਉੱਥੇ ਸੁੱਟਿਆ, ਕੱਢ ਲਓ। ਕੀ ਸੀ ਇਹਦੇ, ਕੀ ਅਰਥ ਲੈ ਸਕਦੇ ਆਪਾਂ? ਗੁਰੂ ਦਾ ਜੀਵਨ ਬਹੁਤ ਵਿਸ਼ਾਲ ਹੈ। ਮਾਤਾ, ਮੈਂ ਆਪਣੇ ਸਿੱਖ ਨੂੰ ਸੋਨੇ ਦਾ ਪੁਜਾਰੀ ਨਹੀਂ ਬਣਾਉਣਾ, ਮੈਂ ਤਾਂ ਇਹਦੇ ਹੱਥ ਵਿੱਚ ਸਰਬ ਲੋਹ ਦੇ ਕੜੇ ਪਾਉਣੇ ਨੇ, ਆਪਣੇ ਖਾਲਸੇ ਦੇ ਨਾ ਸਰਬ ਲੋਹ ਦੇ ਕੜੇ ਪਾਉਣੇ ਨੇ। ਫਿਰ ਤੂੰ ਮੈਨੂੰ ਖੁਦ ਤਾਂ ਲੋਰੀਆਂ ਦਿੱਤੀਆਂ ਨੇ ਗੋਦ ਵਿੱਚ ਪਾ ਕੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹਦਾ ਤੂੰ ਆਪ ਹੀ ਲੋਰੀਆਂ ਦਿੱਤੀਆਂ ਨੇ ਵੀ ਜਿਹੜਾ ਜੀਵਨ ਮੁਕਤ ਹੋਵੇ ਉਹ ਮਿੱਟੀ ਤੇ ਸੋਨੇ ਵਿੱਚ ਫਰਕ ਨਹੀਂ ਸਮਝਦਾ ਹੁੰਦਾ, ਉਹਨੂੰ ਮਿੱਟੀ ਤੇ ਸੋਨਾ ਇੱਕੋ ਜਿਹਾ ਲੱਗਦਾ ਹੁੰਦਾ, ਆਪ ਹੀ ਲੋਰੀਆਂ ਦਿੱਤੀਆਂ ਨੇ ਮੈਨੂੰ। ਮਾਂ, ਦਰਅਸਲ ਇਹ ਕੰਗਣਾ ਦੀ ਜੋੜੀ ਨਹੀਂ, ਇਹ ਗੱਲ ਕੁਝ ਹੋਰ ਹੈ। ਕਿਹੜੀ ਸੀ ਉਹ? ਕਹਿੰਦੇ ਇੱਕ ਜੋੜੀ ਹੋਊਗੀ ਤੇਰੇ ਕੋਲ, ਇੱਕ ਜੋੜੀ ਹੋਊਗੀ ਤੇਰੇ ਕੋਲ, ਤੇ ਇੱਕ ਜੋੜੀ ਹੋਊਗੀ ਮੇਰੇ ਕੋਲ। ਮਾਤਾ ਕੋਲ ਕਿਹੜੀ ਜੋੜੀ ਸੀ? ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਬਾਬਾ ਫਤਿਹ ਸਿੰਘ। ਇੱਕ ਜੋੜੀ ਹੋਊਗੀ ਤੇਰੇ ਕੋਲ ਤੇ ਇੱਕ ਜੋੜੀ ਹੋਊਗੀ ਮੇਰੇ ਕੋਲ। ਸਰਸਾ ਨਦੀ ਦੇ ਕਿਨਾਰੇ ਤੇ ਵਿਛੋੜਾ ਪੈਣਾ, ਇੱਕ ਜੋੜੀ ਤੇਰੇ ਕੋਲ ਚਲੀ ਜਾਊ ਤੇ ਇੱਕ ਜੋੜੀ ਮੇਰੇ ਕੋਲ ਆਜੂ। ਤੇ ਹੁਣ ਤਾਂ ਇਹ ਸੋਹਣਾ ਹੀ ਵਾਰਿਆ, ਇੱਥੇ ਤਾਂ ਪੁੱਤਰ ਵੀ ਵਾਰਨੇ ਪੈਣੇ ਆ, ਇੱਥੇ ਤਾਂ ਪੁੱਤਰ ਵਾਰਨੇ ਪੈਣੇ ਆ। ਤੇ ਜਦੋਂ ਉਹ ਜੋੜੀ ਵੱਡੀ ਸ਼ਹਾਦਤ ਦਾ ਜਾਮ ਪੀਊਗੀ ਨਾ, ਮੈਂ ਵੀ ਉੱਚੀ ਜਗ੍ਹਾ ਤੇ ਖੜਾ ਵੇਖਦਾ ਹੋਊਗਾ, ਉਹ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਣਗੇ। ਤੇ ਜਦੋਂ ਛੋਟੇ ਲਾਲਾਂ ਦੀ ਜੋੜੀ ਸ਼ਹਾਦਤ ਦਾ ਜਾਮ ਪੀਊਗੀ, ਤੂੰ ਵੀ ਉੱਚੀ ਜਗ੍ਹਾ ਤੇ ਹੋਏਗੀ। ਕਿੱਥੇ? ਠੰਡੇ ਬੁਰਜ ਵਿੱਚ, ਇੱਕ ਤੇਰੀਆਂ ਅੱਖਾਂ ਦੇ ਸਾਹਮਣੇ ਤੇ ਇੱਕ ਮੇਰੀਆਂ ਅੱਖਾਂ ਦੇ ਸਾਹਮਣੇ ਇਹ ਲਾਲ ਕੁਰਬਾਨ ਹੋਣਗੇ। ਪਟਨੇ ਦੇ ਬਹੁਤ ਕੌਤਕ ਨੇ, ਤਕਰੀਬਨ 6 ਸਾਲ ਜ਼ਿੰਦਗੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਇੱਥੇ ਬਿਤਾਏ ਨੇ ਪਟਨੇ ਦੀ ਧਰਤੀ ਤੇ। ਆਨੰਦਪੁਰ ਸਾਹਿਬ ਆਏ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦੀਵਾਨ ਸਜਾਈ ਬੈਠੇ ਨੇ, ਪਹਿਲੀ ਵਾਰ ਮਿਲਾਪ ਹੋਣਾ ਆਨੰਦਪੁਰ ਸਾਹਿਬ ਪਹਿਲੀ ਵਾਰ। ਤੇ ਜਦੋਂ ਬਾਲ ਗੋਬਿੰਦ ਰਾਏ ਆਉਣ ਲੱਗੇ, ਕਹਿਣ ਲੱਗੇ, ਲਾਲ ਜੀ, ਪੁੱਤ ਜੀ, ਤੁਹਾਨੂੰ ਬਾਣੀ ਯਾਦ ਹੈ, ਮੈਨੂੰ ਮਿਲਣ ਤੋਂ ਪਹਿਲਾਂ ਬਾਣੀ ਦਾ ਸ਼ਬਦ ਸੁਣਾਓ, ਮੈਨੂੰ ਬਾਅਦ ਵਿੱਚ ਮਿਲਣਾ, ਮੇਰੀ ਗੋਦ ਵਿੱਚ ਬਾਅਦ ਵਿੱਚ ਬੈਠਣਾ, ਪਹਿਲਾਂ ਮੈਨੂੰ ਬਾਣੀ ਦਾ ਸ਼ਬਦ ਸੁਣਾਓ। ਤਾਂ ਕੀ ਸੁਣਾਇਆ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਨਹੀਂ ਕਿਹਾ ਵੀ ਅੱਜ ਮੈਂ ਆਪਣੇ ਪਿਤਾ ਨੂੰ ਮਿਲਣ ਲੱਗਿਆ, ਨਹੀਂ ਨਹੀਂ, ਕਹਿੰਦੇ ਅੱਜ ਮੈਂ ਆਪਣੇ ਗੁਰੂ ਨੂੰ ਮਿਲਣ ਲੱਗਿਆ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ 9 ਸਾਲਾਂ ਦੇ ਵਿੱਚ, 9 ਸਾਲ ਦੀ ਉਮਰ ਸੀ ਉਹ ਵਕਤ ਜਦੋਂ ਪੰਡਿਤ ਆ ਕੇ ਅਰਜੋਈ ਕਰਦੇ ਨੇ ਗੁਰੂ ਮਹਾਰਾਜ ਦੇ ਅੱਗੇ, ਰੱਖਿਆ ਕਰੋ ਸਾਡੀ, ਧਰਮ ਖਾਤਰੇ ਵਿੱਚ ਪੈ ਗਿਆ। ਜਦੋਂ ਹੁਲੀਆ ਵੇਖਿਆ ਨਾ ਬਾਲ ਗੋਬਿੰਦ ਰਾਏ ਨੇ, ਪਾਤਸ਼ਾਹ, ਗੁਰੂ ਪਿਤਾ ਜੀ, ਇਹ ਰੋਂਦੇ ਕਿਉਂ ਨੇ? ਤੁਹਾਡੇ ਘਰ ਵਿੱਚ ਜਿਹੜਾ ਵੀ ਆਉਂਦਾ ਹੱਸ ਕੇ ਜਾਂਦਾ, ਇਹ ਰੋ ਕਿਉਂ ਰਹੇ ਨੇ? ਕਹਿੰਦੇ ਧਰਮ ਖਾਤਰੇ ਵਿੱਚ ਹੈ, ਇਹਨਾਂ ਦਾ ਧਾਰਮਿਕ ਗ੍ਰੰਥ, ਧਾਰਮਿਕ ਮੰਦਿਰ, ਧਾਰਮਿਕ ਚਿੰਨ, ਸਾਰਾ ਕੁਝ ਹੀ ਖਤਰੇ ਵਿੱਚ ਪੈ ਗਿਆ। ਔਰੰਗਜ਼ੇਬ ਕਹਿਰ ਢਾ ਰਿਹਾ ਇਹਨਾਂ ਤੇ। ਪਿਤਾ ਜੀ, ਫਿਰ ਖਾਤਰਾ ਕਿਵੇਂ ਟਲ ਸਕਦਾ? ਕਹਿੰਦੇ ਕੋਈ ਪਵਿੱਤਰ ਜੀਵਨ ਵਾਲਾ ਹੋਵੇ, ਜਿਸ ਦੇ ਖੂਨ ਦੇ ਇੱਕ ਇੱਕ ਬੂੰਦ ਵਿੱਚ, ਜਿਸ ਦੀ ਖੂਨ ਦੀ ਇੱਕ ਇੱਕ ਬੂੰਦ ਵਿੱਚ ਸੱਚ ਰਵਾਨਗੀ ਕਰਦਾ ਹੋਵੇ, ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਯਾਦ ਚੱਲਦੀ ਹੋਵੇ, ਉਹ ਪਵਿੱਤਰ ਖੂਨ ਦਿੱਲੀ ਜਾ ਕੇ ਡੁੱਲੇ, ਤਾਂ ਫਿਰ ਇਹਨਾਂ ਦਾ ਖਤਰਾ ਟਲ ਸਕਦਾ। ਕੀ ਕਿਹਾ ਸੀ? ਕਹਿੰਦੇ ਪਿਤਾ ਜੀ, ਵੀ ਤੁਹਾਡੇ ਤੋਂ ਪਵਿੱਤਰ ਖੂਨ ਵਾਲਾ ਮੈਨੂੰ ਨੂੰ ਕੋਈ ਦਿਸਦਾ। ਛੋਟੀ ਗੱਲ ਨਹੀਂ ਸੀ ਇਹ ਕਹਿਣੀ, ਤੁਹਾਡੇ ਤੋਂ ਪਵਿੱਤਰ ਖੂਨ ਵਾਲਾ ਮੈਨੂੰ ਨੂੰ ਕੋਈ ਦਿਸਦਾ। ਕਹਿੰਦੇ ਪੁੱਤਰ ਜੀ, ਤੁਹਾਨੂੰ ਪਤਾ ਇਹਦਾ ਜੋ ਬੋਲਿਆ ਵੀ ਇਹਦਾ ਅਰਥ ਕੀ ਹੈ? ਕਹਿੰਦੇ ਹਾਂ ਪਤਾ। ਇੱਕ ਵਿਦਵਾਨ ਕਹਿੰਦਾ, ਜਬ ਬਾਲਕ ਥੇ ਤਬ ਪਾਲਕ ਦੀਓ। ਜਦੋਂ ਗੁਰੂ ਗੋਬਿੰਦ ਸਿੰਘ ਖੁਦ ਬੱਚਾ ਸੀ, ਬਚਪਨ ਅਵਸਥਾ ਵਿੱਚ ਸੀ, ਉਹਨੇ ਪਿਤਾ ਤੋੜਤਾ। ਜਬ ਬਾਲਕ ਥੇ ਤਬ ਪਾਲਕ ਦੀਓ, ਜਬ ਪਾਲਕ ਥੇ, ਜਬ ਪਾਲਕ ਥੇ, ਖੁਦ ਪਿਤਾ ਬਣੇ ਤਬ ਬਾਲਕ ਦੀਓ, ਉਦੋਂ ਬੱਚੇ ਤੋਰਦੇ। ਜਦੋਂ ਖੁਦ ਬੱਚਾ ਸੀ ਉਦੋਂ ਪਿਓ ਤੋਰਿਆ, ਜਦੋਂ ਪਿਓ ਬਣਿਆ ਉਦੋਂ ਬੱਚੇ ਤੋਰਦੇ। ਦੋਵੇਂ ਅਵਸਥਾ ਵਿੱਚ ਇੱਕ ਵੀ ਹੰਝੂ ਉਹਦੀ ਅੱਖ ਚ ਨਹੀਂ ਆਇਆ। ਕੈਸਾ ਉਹ ਸਮਾਂ ਹੋਏਗਾ ਕਿ 9 ਸਾਲ ਦੀ ਉਮਰ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ, ਪੂਰਾ ਸਰੀਰ ਨਹੀਂ ਸੀ ਆਇਆ, ਪੂਰੀ ਦੇਹ ਨਹੀਂ ਸੀ ਆਈ, ਸਿਰਫ ਸੀਸ ਆਇਆ ਸੀ। ਧੜ ਤਾਂ ਉੱਥੇ ਰਹਿ ਗਿਆ ਸੀ, ਧੜ ਦੀ ਸੇਵਾ ਕਰਨ ਵਾਲਾ ਲੱਖੀ ਸ਼ਾਹ ਬਣਜਾਰਾ, ਧੜ ਤਾਂ ਉਹ ਲੈ ਗਿਆ ਸੀ।
ਸੀਸ ਲੈ ਕੇ ਆਇਆ ਭਾਈ ਜੈਤਾ। ਧੜ ਤੋਂ ਬਿਨਾ ਸੀਸ ਜਦੋਂ ਵੇਖਿਆ ਹੋਏਗਾ ਉਹ ਕੈਸਾ ਸਮਾਂ। ਸਿਰਫ 9 ਸਾਲ ਦੀ ਉਮਰ ਹੈ। ਆਪਣੇ ਹੱਥੀ ਸੰਸਕਾਰ ਕੀਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਔਰ ਉਹ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰ ਕੀਤਾ। ਕੋਈ ਲਾਂਭਾ ਨਹੀਂ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਔਰ ਜਿਸ ਦਿਨ ਉਹ ਸੀਸ ਆਇਆ ਸੀ ਨਾ, ਉਸ ਦਿਨ ਵੀ ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਗੁਰਪੁਰਬ ਸੀ, ਉਹਦੇ ਜਨਮ ਦਿਨ ਸੀ, ਉਹਨਾਂ ਦਾ 9ਵਾਂ ਜਨਮ ਦਿਨ ਸੀ ਉਸ ਦਿਨ। ਤੇ ਜਦੋਂ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ ਸਨ 1704 ਵਿੱਚ, ਉਸ ਦਿਨ ਵੀ ਕਲਗੀਧਰ ਪਾਤਸ਼ਾਹ ਦਾ ਜਨਮ ਦਿਨ ਸੀ ਉਸ ਦਿਨ ਵੀ। ਪਰ ਲਾਂਭਾ ਕੋਈ ਨਹੀਂ, ਗਿਲਾ ਕੋਈ ਨਹੀਂ, ਸ਼ਿਕਵਾ ਕੋਈ ਨਹੀਂ। ਪਿਆਰ ਦੇਖੋ ਕੈਸਾ। ਜਦੋਂ ਸ਼ਹਾਦਤਾਂ ਹੋ ਗਈਆਂ ਸਾਹਿਬਜ਼ਾਦਿਆਂ ਦੀਆਂ, ਖਾਲਸੇ ਨੇ ਹੁਕਮ ਕਰਤਾ ਇਹ ਕਲਗੀਧਰ ਵੀ ਹੁਣ ਤੁਸੀਂ ਆਪਣੇ ਆਪ ਨੂੰ ਬਚਾ ਕੇ ਨਾ ਇੱਥੋਂ ਨਿਕਲ ਜਾਓ। ਕਿਉਂ? ਵੀ ਬਾਗ ਦਾ ਮਾਲੀ ਜਿਉਂਦਾ ਹੋਵੇ, ਬਾਗ ਉੱਜੜ ਜੇ, ਉਹ ਫਿਰ ਵੀ ਬਾਗ ਦੁਬਾਰੇ ਹਰਾ ਭਰਾ ਕਰ ਸਕਦਾ। ਪਰ ਜੇ ਮਾਲੀ ਦੇ ਨੁਕਸਾਨ ਹੋ ਜੇ, ਬਾਗ ਹੋਵੇ ਹਰਿਆ ਭਰਿਆ, ਮਾਲੀ ਨੁਕਸਾਨਿਆ ਜਾਏ, ਹਰੇ ਭਰੇ ਬਾਗ ਵੀ ਪੱਤਝੜ ਵਿੱਚ ਬਦਲ ਜਾਂਦੇ ਨੇ। ਤੁਸੀਂ ਆਪਣੇ ਆਪ ਨੂੰ ਬਚਾ ਕੇ ਨਿਕਲੋ। ਪਾਤਸ਼ਾਹ ਜੀ ਕਹਿਣ ਲੱਗੇ, ਗੁਰਸਿੱਖੋ ਖਾਲਸੇ ਦਾ ਹੁਕਮ ਹੈ, ਮੈਂ ਵਜਾਉਣਾ, ਪਰ ਮੈਂ ਚੋਰਾਂ ਵਾਂਗ ਨਹੀਂ ਜਾਣਾ। ਮੈਂ ਤਾਂ ਤਾੜੀ ਮਾਰ ਕੇ ਜਾਊਂ, ਇਹਨਾਂ ਨੂੰ ਦੱਸ ਕੇ ਜਾਊਂ, ਲਲਕਾਰ ਕੇ ਜਾਊਂ। ਤੇ ਕੀ ਕਿਹਾ? ਹਿੰਦ ਪੀਰ ਮੇਰ ਵੱਧ, ਹਿੰਦੂਆਂ ਦਾ ਗੁਰੂ ਜਾ ਰਿਹਾ ਹੈ, ਜੇ ਕਿਸੇ ਵਿੱਚ ਤਾਣ ਹੈ ਤਾਂ ਆ ਕੇ ਰੋਕ ਲਵੋ। ਅੱਜ ਵੀ ਉੱਥੇ ਗੁਰਦੁਆਰਾ ਤਾੜੀ ਸਾਹਿਬ ਹੈ, ਗੁਰੂ ਦੀ ਯਾਦ ਵਿੱਚ ਬਣਿਆ ਹੋਇਆ। ਮੈਂ ਚੱਲਿਆ। ਜਦੋਂ ਜਾਣ ਲੱਗੇ ਨਾ ਤਾਂ ਸਾਹਮਣੇ ਸਿੰਘ ਸ਼ਹੀਦਾਂ ਦੀਆਂ ਲਾਸ਼ਾਂ ਪਈਆਂ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਨਾਲ ਨੇ। ਕੁਝ ਦੇਰ ਮਹਾਰਾਜ ਦੇ ਨਾਲ ਚੱਲੇ ਤਾਂ ਆਕਾਸ਼ ਵਿੱਚੋਂ ਬਿਜਲੀ ਲਿਸ਼ਕ ਰਹੀ ਹੈ, ਤੇ ਜਦੋਂ ਚਾਨਣ ਹੋਇਆ ਨਾ ਸਾਰੇ ਸਰੀਰਾਂ ਤੇ, ਉੱਥੇ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਉਹਨਾਂ ਦੇ ਸਰੀਰ ਪਏ ਨੇ। ਭਾਈ ਦਇਆ ਸਿੰਘ ਬੋਲੇ, ਕਹਿੰਦੇ ਪਾਤਸ਼ਾਹ ਵੀ ਇਹ ਤੁਹਾਡੇ ਸਾਹਿਬਜ਼ਾਦੇ ਨੇ, ਇੱਕ ਪਿਤਾ ਹੋਣ ਦੇ ਨਾਂ ਤੇ ਤੁਹਾਡਾ ਫਰਜ਼ ਬਣਦਾ ਹੈ, ਇਹਨਾਂ ਤੇ ਕੱਫਣ ਦਾ ਪਾ ਦਿਓ ਨਾ। ਜੇ ਸੰਸਕਾਰ ਨਹੀਂ ਕਰ ਸਕਦੇ ਆਪਣੇ ਹੱਥੀ, ਤੁਸੀਂ ਕੱਫਣ ਤਾਂ ਪਾ ਦਿਓ। ਤਾਂ ਪਾਤਸ਼ਾਹ ਨੇ ਵਚਨ ਕੀਤੇ, ਦਇਆ ਸਿੰਘ ਜੀ ਆ ਜਿਹੜੇ ਬਾਕੀ ਸਿੰਘ ਨੇ ਇਹ ਵੀ ਮੇਰੇ ਅਜੀਤ ਤੇ ਜੁਝਾਰੀ ਨੇ, ਜੇ ਇਹਨਾਂ ਤੇ ਮੈਂ ਕੱਫਣ ਨਹੀਂ ਪਾ ਸਕਦਾ ਤਾਂ ਮੈਂ ਆਪਣੇ ਆਹ ਲਾਲਾਂ ਤੇ ਕੱਫਣ ਨਹੀਂ ਪਾਵਾਂਗਾ। ਸੁਣ ਕੇ ਬਾਤ ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਗੁਰਸਿੱਖਾ। ਸੁਣ ਕੇ ਬਾਤ ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਗੁਰਸਿੱਖਾ, ਧਰਮ ਕੀ ਖਾਤਰ ਜੋ ਹੈ ਮਰਤੇ, ਤਿਨਕੀ ਕਿਸਮਤ ਮੈਂ ਕੱਫਣ ਨਹੀਂ ਲਿਖਾ। ਧਰਮ ਕੀ ਖਾਤਰ ਜੋ ਹੈ ਮਰਤੇ, ਤਿਨਕੀ ਕਿਸਮਤ ਮੈਂ ਕੱਫਣ ਨਹੀਂ ਲਿਖਾ। ਸ਼ਹਾਦਤ ਕੀ ਰੂਹ, ਕੱਫਣ ਕਾ ਪਰਦਾ, ਸ਼ਹਾਦਤ ਕਾ ਦਸਤੂਰ ਨਹੀਂ ਹੈ। ਔਰ ਵੀ ਕਿਤਨੇ ਲਾਲ ਹੈ ਮੇਰੇ, ਜਿਨ ਜਹਾਂ ਸ਼ਹੀਦੀ ਪਾਈ, ਪੁਰਜਾ ਪੁਰਜਾ ਕੱਟ ਮਰੇ ਹੈ, ਨਹ ਦੁਸ਼ਮਣ ਕੋ ਪੀਠ ਦਿਖਾਈ, ਫਿਰ ਏਕ ਕੇ ਸਾਥ ਪਿਆਰ ਜਤਾਨਾ, ਜੇ ਕਹੀਂ ਕਾ ਇਨਸਾਫ ਨਹੀਂ ਹੈ, ਪੁੱਤਰ ਪੁੱਤਰ ਮੇ ਜੋ ਫਰਕ ਸਮਝੇ, ਐਸਾ ਕੋਈ ਬਾਪ ਨਹੀਂ ਹੈ, ਪੁੱਤਰ ਪੁੱਤਰ ਮੇ ਜੋ ਫਰਕ ਸਮਝੇ। ਜਿਵੇਂ ਆ ਬਾਕੀ ਸਿੰਘ ਸ਼ਹੀਦਾਂ ਦੇ ਸਰੀਰਾਂ ਤੇ ਕੱਫਣ ਨਹੀਂ ਪਾ ਸਕਦਾ ਤਾਂ ਮੈਂ ਆਪਣਿਆਂ ਤੇ ਵੀ ਨਹੀਂ ਪਾਵਾਂਗਾ, ਕਿਉਂਕਿ ਇਹ ਵੀ ਮੇਰੇ ਨੇ। ਪੁੱਤਰ ਪੁੱਤਰ ਮੇ ਜੋ ਫਰਕ ਸਮਝੇ, ਐਸਾ ਕੋਈ ਲਾਲ ਬਾਪ ਨਹੀਂ ਹੈ। ਚਰਨ ਸਿੰਘ ਸਫਰੀ ਨੇ ਵੀ 2 ਲਾਈਨਾਂ ਲਿਖੀਆਂ। ਦੇਖੋ ਦੁਨੀਆਂ ਵਿੱਚ ਨਾ ਜਿਹੜਾ ਗੁਰਬਤ ਅੰਦਰ ਆਪਣਾ ਜੀਵਨ ਗੁਜ਼ਾਰਦਾ, ਗਰੀਬੀ ਉਹਦੇ ਘਰ ਵਿੱਚ ਹੈ, ਘਰ ਵਿੱਚ ਬੱਚੇ ਨੇ, ਤਾਂ ਉਹ ਗਰੀਬ ਕੀ ਕਰਦਾ ਵੀ ਜਿੰਨਾ ਕੁ ਵੀ ਉਹ ਤੋਂ ਤਾਣ ਲੱਗਦਾ ਵਿਚਾਰੇ ਤੋਂ, ਆਪਣੀ ਬਿੱਤ ਦੇ ਅਨੁਸਾਰ, ਬਿੱਤ ਹਿੱਤ ਚਿੱਤ ਦੇ ਅਨੁਸਾਰ ਉਹ ਆਪਣੀ ਔਲਾਦ ਪਾਲਦਾ। ਹੋ ਸਕਦਾ ਵੀ ਉਹ ਆਪਣੇ ਬੱਚੇ ਨੂੰ ਚੰਗੇ ਸਕੂਲਾਂ ਵਿੱਚ ਐਜੂਕੇਸ਼ਨ ਨਾ ਦੇ ਸਕੇ, ਮੈਡੀਕਲ ਨਾ ਦੇ ਸਕੇ, ਵਧੀਆ ਕੱਪੜੇ ਨਾ ਦੇ ਸਕੇ, ਸਹੂਲਤਾਂ ਨਾ ਦੇ ਸਕੇ, ਪਰ ਮਾਫ ਕਰਨਾ ਜੇ ਉਸ ਗਰੀਬ ਦਾ ਬੱਚਾ ਚੜਾਈ ਕਰ ਜੇ, ਮਾਫ ਕਰਨਾ ਰੱਬ ਨਾ ਕਰੇ ਕਿ ਉਹਦਾ ਬੱਚਾ ਚੜਾਈ ਕਰ ਜੇ, ਉਹ ਜ਼ਰੂਰ ਆਪਣੇ ਬੱਚੇ ਦੇ ਸਰੀਰ ਤੇ ਕੱਫਣ ਪਾਉਂਦਾ, ਭਾਵੇਂ ਉਹਨੂੰ ਘਰ ਨਹੀਂ ਦੇ ਸਕਿਆ, ਚੰਗੇ ਕੱਪੜੇ ਪਾਉਣ ਵਾਸਤੇ ਜਿਉਂਦੇ ਨੂੰ ਨਹੀਂ ਦੇ ਸਕਿਆ, ਉਹਦਾ ਚੰਗਾ ਇਲਾਜ ਨਹੀਂ ਕਰਾ ਸਕਿਆ, ਸਿੱਖਿਆ ਨਹੀਂ ਦੇ ਸਕਿਆ, ਸਹੂਲਤਾਂ ਨਹੀਂ ਦੇ ਸਕਿਆ, ਖਡਾਉਣੇ ਨਹੀਂ ਦੇ ਸਕਿਆ, ਪਰ ਉਹ ਕੱਫਣ ਜ਼ਰੂਰ ਪਾਉਂਦਾ। ਚਰਨ ਸਿੰਘ ਸਫਰੀ ਕੀ ਕਹਿੰਦਾ, ਗਰੀਬ ਤੋਂ ਗਰੀਬ ਮਾਪੇ ਦੁਨੀਆਂ ਚ ਪਏ ਨੇ, ਕੱਫਣੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ। ਗਰੀਬ ਤੋਂ ਗਰੀਬ ਮਾਪੇ ਦੁਨੀਆਂ ਚ ਪਏ ਨੇ, ਕੱਫਣੋਂ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ। ਫਿਰ ਉਹ ਕਹਿੰਦਾ, ਕੱਫਣੋਂ ਬਗੈਰ ਦਾ ਤਾਂ ਤੇਰੇ ਪੁੱਤ ਗਏ ਨੇ। ਕਲਗੀਧਰ ਪਾਤਸ਼ਾਹ ਕੱਫਣ ਨਹੀਂ ਪਾਇਆ ਤੇ ਸਭ ਕੁਝ ਆਪਣੇ ਖਾਲਸੇ ਦੀ ਝੋਲੀ ਵਿੱਚ ਪਾ ਗਿਆ। ਮੈਂ ਗੱਲ ਨੇੜੇ ਕਰਾਂ, ਨੀ ਰੱਖ ਤਲਵਾਰ ਦੀ ਧਾਰ ਉੱਤੇ, ਨੀ ਰੱਖ ਤਲਵਾਰ ਦੀ ਧਾਰ ਉੱਤੇ। ਉਹਨੇ ਐਸੇ ਜੀਵਨ ਦੀ ਜਾਂਚ ਸਿਖਾਈ ਸੀ, ਜਿਉਂਦਾ ਜਿਉਣਾ ਸਿੱਖਦੇ ਸਿੱਖਦੇ ਲੋਕ ਮਰ ਗਏ, ਪਰ ਉਹਨੇ ਮਰਨ ਦੀ ਜਾਂਚ ਸਿਖਾਈ ਸੀ। ਸਿਰ ਕਿਸ ਤਰ੍ਹਾਂ ਕਲਮ ਕਰਾਈ ਦਾ ਏ, ਉਹਨੇ ਐਸੇ ਇਸ਼ਕ ਦੀ ਪੱਟੀ ਪੜਾਈ ਸੀ। ਅੰਮ੍ਰਿਤ ਕੀ ਪਿਆਇਆ ਤੂੰ ਵਾਜਾਂ ਵਾਲਿਆ, ਮੂਹੇ ਹੋਏ ਵਜੂਦ ਵਿੱਚ ਜਾਨ ਪਾਈ ਸੀ। ਅੰਮ੍ਰਿਤ ਦੀ ਦਾਤ ਦੇ ਕੇ ਆਪਣਾ ਆਪ ਖਾਲਸੇ ਵਿੱਚ ਰੱਖ ਗਿਆ, ਆਪਣੀ ਜਵਾਨੀ ਵੀ ਉਹ ਖਾਲਸੇ ਨੂੰ ਦੇ ਗਏ। ਗੁਰੂ ਦੀ ਆਪਣੀ ਮਹਿਮਾ ਵੀ ਅਪਰ ਅਪਾਰ ਹੈ। ਹੁਣ ਚੌਥੇ ਥਾਂ ਤੇ ਨੇ ਉਹਨਾਂ ਦੇ ਪੁੱਤਰ ਸਾਹਿਬਜ਼ਾਦੇ। ਜੇ ਵੱਡਿਆਂ ਦੀ ਗੱਲ ਕਰੀਏ, ਧੰਨ ਬਾਬਾ ਅਜੀਤ ਸਿੰਘ ਜਦੋਂ ਚਮਕੌਰ ਦੀ ਗੜੀ ਵਿੱਚੋਂ ਨਾ ਸਤਿਗੁਰੂ ਜੀ ਸਿੱਖਾਂ ਨੂੰ ਭੇਜ ਰਹੇ ਨੇ, 6-6 ਦਾ ਜਥਾ ਬਣਾ ਕੇ ਭੇਜਿਆ, 10 ਲੱਖ ਮਲੁੱਖੀਆ ਬਾਹਰ ਖੜਾ, ਤੇ ਜਦੋਂ ਵੀ ਸਿੰਘ ਜਾਂਦੇ ਨੇ ਜਕਾਰੇ ਲਾਉਂਦੇ ਨੇ ਕਲਗੀਧਰ ਪਾਤਸ਼ਾਹ ਦੀ ਆਗਿਆ ਪਾ ਕੇ, 1.25 ਲੱਖ ਸੀ ਏਕ ਲੜਾਊ ਤਵੈ ਗੋਬਿੰਦ ਸਿੰਘ ਨਾਮ ਕਹਾਉ। ਤੇ ਹੁਣ ਤੁਸੀਂ ਡਿਵਾਈਡ ਕਰਕੇ ਵੇਖ ਲਿਓ ਕਿ ਇੱਕ ਪਾਸੇ 10 ਲੱਖ ਹੈ ਤੇ ਇੱਕ ਪਾਸੇ 6 ਨੇ, ਕਿੰਨੇ ਕਿੰਨੇ ਕੁ ਬਣਦੇ ਨੇ, 1.25 ਲੱਖ ਬਣਦੇ ਨਾ। ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ ਕਿ ਜੋ ਕਿਹਾ ਉਹ ਕਰਕੇ ਨਹੀਂ ਵਿਖਾਇਆ, ਜੋ ਕਿਹਾ ਉਹ ਕਰਕੇ ਵੀ ਵਿਖਾਇਆ। ਇੱਕ ਪਾਸੇ 10 ਲੱਖ ਤੇ ਇੱਕ ਪਾਸੇ 5 ਸਿੰਘਾਂ ਦਾ ਜਥਾ ਤੇ 6ਵਾਂ ਉਹਨਾਂ ਦਾ ਮੁਖੀ ਬਣਾ ਕੇ ਭੇਜਿਆ। 6-6 ਸਿੰਘ ਭੇਜਤੇ, 2 ਜਥੇ ਚਲੇ ਗਏ। ਜਦੋਂ 3 ਜਥੇ ਦੀ ਵਾਰੀ ਆਈ, ਧੰਨ ਬਾਬਾ ਅਜੀਤ ਸਿੰਘ ਜੀ ਅੱਗੇ ਆ ਗਏ, ਕਹਿੰਦੇ ਪਾਤਸ਼ਾਹ ਵੀ ਮੈਂ ਤੁਹਾਡੀ ਬਾਣੀ ਪੜ੍ਹੀ ਹੈ, ਉਹਦੇ ਵਿੱਚ ਲਿਖਿਆ ਗੁਰਸਿੱਖਾਂ ਏਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ। ਗੁਰੂ ਦਾ ਪਿਆਰ ਪੁੱਤਰਾਂ ਨਾਲ, ਸਿੱਖਾਂ ਨਾਲ, ਮਿੱਤਰਾਂ ਨਾਲ ਇੱਕੋ ਜਿਹਾ ਹੁੰਦਾ, ਤੇ ਜੇ ਇੱਕੋ ਜਿਹਾ ਪਿਆਰ ਹੈ ਤੇ ਫਿਰ ਹੁਣ ਫਰਕ ਕਿਉਂ ਹੋ ਰਿਹਾ? ਸਿੰਘਾਂ ਨੂੰ ਭੇਜ ਰਹੇ ਉਹਦੇ, ਮੈਨੂੰ ਕਿਉਂ ਨੀ ਭੇਜਿਆ? ਥਾਪੜਾ ਦਿੱਤਾ, ਕਹਿੰਦੇ ਪੁੱਤਰ ਜੀ ਆਹੀ ਆਸ ਸੀ ਤੇਰੇ ਤੇ, ਜੇ ਮੈਂ ਖੁਦ ਭੇਜਦਾ ਨਾ ਤੈਨੂੰ ਬੁਲਾ ਕੇ, ਵੀ ਜੀਤ ਸਿੰਘ ਆ ਜਾ, ਤੈਨੂੰ ਜਾਣਾ ਪੈਣਾ। ਉਹ ਕੱਲ ਨੂੰ ਕਿਸੇ ਸਿਰ ਫਿਰੇ ਵਿਦਵਾਨ ਨੇ ਚੱਕ ਕੇ ਕਲਮ ਲਿਖ ਦੇਣਾ ਸੀ ਕਿ ਸਾਹਿਬਜ਼ਾਦੇ ਦਾ ਮਨ ਨਹੀਂ ਸੀ ਕਰਦਾ, ਪਰ ਕਲਗੀਧਰ ਨੇ ਖੁਦ ਭੇਜਿਆ ਸੀ ਧੱਕੇ ਨਾਲ, ਪਰ ਹੁਣ ਮੇਰਾ ਸਿਰ ਉੱਚਾ ਹੋ ਗਿਆ, ਤੂੰ ਆਪ ਕਿਹਾ ਜਾਣ ਨੂੰ। ਸਤਿਗੁਰ ਨੇ ਆਪ ਕਲਗੀ ਸਜਾਈ, ਸ਼ਸਤਰ ਸਜਾਏ, ਭੇਜਣ ਲੱਗੇ ਨੇ ਕਿੱਧਰ? ਪੁੱਤਰਾਂ ਨੂੰ ਆਪਾਂ ਵੀ ਭੇਜਦੇ ਹਾਂ, ਪੁੱਤਰ ਦਾ ਕੋਈ ਇਗਜ਼ਾਮ ਹੋਵੇ ਨਾ ਉਹਨੂੰ ਥਾਪੜਾ ਦੇ ਕੇ ਭੇਜਦੇ ਆ। ਫਿਰ ਪੁੱਤ ਦੀ ਵਰਾਤ ਰਵਾਨਾ ਹੁੰਦੀ ਹੋਵੇ ਥਾਪੜਾ ਦਿੰਦੇ ਆ, ਕੋਈ ਚੰਗੀ ਪ੍ਰਾਪਤੀ ਕਰੇ ਥਾਪੜਾ ਦਿੰਦੇ ਆ, ਪਰ ਅੱਜ ਕਲਗੀਧਰ ਵੀ ਥਾਪੜਾ ਦੇ ਰਿਹਾ, ਪਰ ਪੁੱਤ ਜਾ ਕਿੱਧਰ ਨੂੰ ਰਿਹਾ? ਜਿੱਥੋਂ ਮੁੜ ਕੇ ਨਹੀਂ ਆਉਣਾ ਉਧਰ ਨੂੰ ਜਾ ਰਿਹਾ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਘੱਟ ਮਰੈ ਕਬਹੂ ਨਾ ਛੱਡ ਹੈ ਖੇਤ। ਤੇ ਜਦੋਂ ਵਾਰੀ ਆਈ ਬਾਬਾ ਜੁਝਾਰ ਸਿੰਘ ਦੀ, ਉਹਨਾਂ ਨੇ ਵੀ ਆਹੀ ਕਿਹਾ, ਪਾਤਸ਼ਾਹ ਛੋਟੇ ਤੁਹਾਡੇ ਕੋਲ ਨਹੀਂ, ਵੱਡੇ ਵੀਰਾ ਸ਼ਹਾਦਤ ਦਾ ਜਾਮ ਪੀ ਗਿਆ, ਮੈਂ ਸਭ ਕੁਝ ਆਪਣੇ ਵੱਡੇ ਭਰਾ ਤੋਂ ਸਿੱਖਿਆ, ਬੋਲਣਾ ਸੁਣਨਾ ਪੜ੍ਹਨਾ ਸ਼ਸਤਰ ਚਲਾਉਣੇ ਸਭ ਕੁਝ ਉਦੋਂ ਸਿੱਖਿਆ, ਧਰਮ ਦੀ ਖਾਤਰ ਕਿਵੇਂ ਮਰਨਾ ਚਾਹੀਦਾ ਇਹ ਵੀ ਆਪਣੇ ਵੱਡੇ ਵੀਰੇ ਤੋਂ ਮੈਂ ਸਿੱਖਣਾ ਚਾਹੁੰਦਾ, ਤੇ ਮੈਨੂੰ ਵੀ ਥਾਪੜਾ ਦੇ ਤੇ ਭੇਜ ਹੁਣ। ਤੇ ਜੇ ਛੋਟੇ ਲਾਲਾਂ ਦੀ ਗੱਲ ਕਰੀਏ, ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ, ਉਹਨਾਂ ਦੀ ਤਾਂ ਸ਼ਹਾਦਤ ਹੀ ਬੜੀ ਅਮੀਰ ਹੈ। ਗੁਰਦੁਆਰਾ ਜੋਤੀ ਸਰੂਪ ਸਾਹਿਬ, ਉਹ ਵਕਤ 75,000 ਸੋਨੇ ਦੇ ਸਿੱਕੇ ਦੀਵਾਨ ਟੋਡਰ ਮੱਲ ਨੇ ਨੁੱਕਰ ਭਾਰ ਖੜੇ ਕਰਕੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀ। ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ, ਧੰਨ ਮਾਤਾ ਗੁਜਰ ਕੌਰ। ਤੇ ਜੇ ਅੱਜ ਅਸੀਂ ਮਲਟੀਪਲਾਈ ਕਰੀਏ ਕਿੰਨਾ ਬਣਦਾ ਜੀ, ਅਰਬਾਂ ਵਿੱਚ ਬਣਦਾ। ਇਹ ਵੀ ਗੱਲ ਛੱਡ ਦੋ, ਇਹ ਵੀ ਗੱਲ ਛੱਡ ਦੋ, ਪੂਰੀ ਦੁਨੀਆ ਇੱਕ ਪਾਸੇ ਹੋਵੇ ਤੇ ਗੁਰਦੁਆਰਾ ਜੋਤੀ ਸਰੂਪ ਦੀ ਉਹ ਜਗ੍ਹਾ ਇੱਕ ਪਾਸੇ ਹੋਵੇ ਜਿੱਥੇ ਸਾਹਿਬਜ਼ਾਦਿਆਂ ਦੇ ਤੇ ਮਾਤਾ ਦਾ ਸੰਸਕਾਰ ਹੋਇਆ, ਤਾਂ ਵੀ ਉਹਦਾ ਮੁੱਲ ਨਹੀਂ ਜੇ ਪੈ ਸਕਦਾ। ਉਦੋਂ ਦੀ ਗੱਲ ਨਹੀਂ, ਅੱਜ ਦੀ ਵੀ ਗੱਲ ਹੈ ਇਹ, ਭਾਵੇਂ ਸਦੀਆਂ ਬੀਤ ਗਈਆਂ, ਇਹ ਗੱਲ ਉਦੋਂ ਦੀ ਨਹੀਂ ਅੱਜ ਦੀ ਵੀ ਗੱਲ ਹੈ। ਅੱਜ ਵੀ ਉਹ ਜਗ੍ਹਾ ਦਾ ਮੁੱਲ ਪੈ ਨਹੀਂ ਸਕਦਾ। ਸਭ ਤੋਂ ਅਮੀਰ ਧਰਤੀ ਦੁਨੀਆਂ ਵਿੱਚ ਜੇ ਕੋਈ ਹੈ ਉਹ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ। ਗੱਲ ਕਿੱਥੋਂ ਸ਼ੁਰੂ ਕੀਤੀ ਸੀ ਆਪਾਂ, ਕਲਗੀਧਰ ਪਾਤਸ਼ਾਹ ਦਾ ਅੱਜ ਗੁਰਤਾ ਗੱਦੀ ਦਿਹਾੜਾ, ਤਾਂ ਆਪਾਂ ਗੁਰੂ ਦੀਆਂ ਬਾਤਾਂ ਪਾਈਆਂ ਨੇ। ਗੁਰੂ ਤੇਗ ਬਹਾਦਰ ਮਹਾਰਾਜ ਨੇ ਨਾ ਦਿੱਲੀ ਦੀ ਧਰਤੀ ਤੋਂ ਗੁਰਤਾ ਗੱਦੀ ਭੇਜੀ, ਭਾਈ ਰਾਮ ਕੌਰ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਬੁੱਢਾ ਸਾਹਿਬ ਦੀ ਕੁਲ ਵਿੱਚੋਂ ਹੋਏ, ਉਹਨਾਂ ਨੇ ਅੱਗੇ ਹੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਇਹ ਗੁਰਤਾ ਗੱਦੀ ਦੀਆਂ ਸੇਵਾਵਾਂ ਸੀ ਜਿਹੜੀਆਂ, ਗੁਰਤਾ ਗੱਦੀ ਦੀ ਸੇਵਾ ਜੋ ਦੇਣੀ ਸੀ ਉਹ ਅੱਗੇ ਹੋ ਕੇ ਨਿਭਾਈ। ਗੁਰੂ ਦਾ ਖਾਨਦਾਨ ਵੀ ਮਹਾਨ ਹੈ, ਗੁਰੂ ਦਾ ਪਿਤਾ ਤੇ ਮਾਤਾ ਵੀ ਮਹਾਨ ਹੈ, ਗੁਰੂ ਆਪ ਵੀ ਮਹਾਨ ਹੈ ਤੇ ਗੁਰੂ ਦੇ ਪੁੱਤਰ ਵੀ ਮਹਾਨ ਨੇ। ਦੁਨੀਆਂ ਵਿੱਚ ਕੀ ਹੁੰਦਾ, ਕਿਸੇ ਦਾ ਖਾਨਦਾਨ ਮਹਾਨ ਹੁੰਦਾ, ਕਿਸੇ ਦਾ ਸਿਰਫ ਪਿਤਾ ਮਹਾਨ ਹੁੰਦਾ। ਲੋਕ ਕਹਿੰਦੇ ਨੇ ਫਲਾਣੇ ਦਾ ਬੱਚਾ, ਤੇ ਕਿਸੇ ਦਾ ਖਾਨਦਾਨ ਵੀ ਮਹਾਨ ਨਹੀਂ ਹੁੰਦਾ, ਪਿਤਾ ਦਾ ਵੀ ਕੋਈ ਨਾਮ ਨਹੀਂ ਹੁੰਦਾ, ਪੁੱਤਰ ਚੰਗੀ ਕਮਾਈ ਕਰਦਾ ਤੇ ਪੁੱਤਰ ਕਰਕੇ ਖਾਨਦਾਨ ਚਮਕ ਜਾਂਦਾ, ਪਿਤਾ ਦਾ ਨਾਮ ਚਮਕ ਜਾਂਦਾ, ਤੇ ਕੋਈ ਖੁਦ ਵੀ ਮਿਹਨਤ ਨਹੀਂ ਕਰਦਾ, ਉਹਦੇ ਅੱਗੇ ਬੱਚੇ ਮਿਹਨਤ ਕਰਦੇ ਨੇ, ਉਹਦੇ ਕਰਕੇ ਸਾਰਿਆਂ ਦਾ ਨਾਮ ਚਮਕ ਜਾਂਦਾ। ਪਰ ਜਦੋਂ ਅਸੀਂ ਕਲਗੀਧਰ ਪਾਤਸ਼ਾਹ ਦਾ ਜੀਵਨ ਦੇਖਾਂਗੇ, ਉਹਨਾਂ ਦਾ ਖਾਨਦਾਨ ਵੀ ਮਹਾਨ ਹੈ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਵਾਰੀ, ਮਾਤਾ ਪਿਤਾ ਵੀ ਮਹਾਨ ਨੇ, ਗੁਰੂ ਆਪ ਵੀ ਮਹਾਨ ਹੈ ਤੇ ਗੁਰੂ ਦੇ ਸਾਹਿਬਜ਼ਾਦੇ ਵੀ ਮਹਾਨ ਨੇ। ਗੁਰੂ ਕਿਰਪਾ ਕਰੇ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਤਾ ਗੱਦੀ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਇੱਥੇ ਹੀ ਸਮਾਪਤੀ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ। ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਬਖਸ਼ ਲੈਣ ਆਓ ਗੁਰੂ ਘਰ ਦੇ ਕੀਰਤਨੀਏ। ਸਤਿਕਾਰਯੋਗ ਵੀਰ ਭਾਈ ਸਤਨਾਮ ਸਿੰਘ ਜੀ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।